ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਜਿਨ੍ਹਾਂ ਦੀ ਪਵਿੱਤਰ ਪਾਵਨ ਗੋਦ ਵਿਚ ਬੈਠ ਕੇ ਆਪ ਜੀ ਨੇ ਹਰੀ ਜਸ ਕੀਰਤਨ ਦਾ ਸੁਭਾਗਾ ਮੌਕਾ ਪ੍ਰਾਪਤ ਕੀਤਾ ਹੈ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਦਰਸ਼ਨ ਦੀਦਾਰੇ ਕੀਤੇ ਹਨ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਪਵਿੱਤਰ ਪਾਵਨ ਬਾਣੀ ਸ੍ਰੀ ਮੁਖ ਵਾਕ ਹੁਕਮਨਾਮੇ ਸ੍ਰਵਣ ਕੀਤੇ ਹਨ। ਇਸ ਟਾਈਮ ਜੋ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਪਵਿੱਤਰ ਪਾਵਨ ਬਾਣੀ ਦਾ ਪਾਠ ਤੇ ਉਸਦੀ ਵਿਆਖਿਆ ਆਪ ਜੀ ਲੜੀਵਾਰ ਸੁਣਦੇ ਆ ਰਹੇ ਹੋ। ਪੂਰਵਲੇ ਕਰਮਾਂ ਦੇ ਨਾਲ ਇਹ ਸਤਿਗੁਰੂ ਦੀ ਕਥਾ ਸਭ ਤੇ ਉਤਮ ਹਰ ਕੀ ਕਥਾ, ਨਾਮ ਸੁਨਤ ਦਰਦ ਦੁੱਖ ਲੱਥਾ ਦੇ ਮਹਾਂਵਾਕਾਂ ਅਨੁਸਾਰ ਇਹ ਪ੍ਰਾਪਤ ਹੁੰਦੀ ਹੈ। ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਤੇ ਪੁੱਛੇ ਲਿਆ ਸਿੱਖਾਂ ਨੇ, ਮਹਾਰਾਜ ਜੀ ਦੁਨੀਆਂ ਵਿਚ ਹਰ ਇਕ ਬੰਦੇ ਦੀ ਕਿਸੇ ਨਾ ਕਿਸੇ ਜੀ ਨਾਲ ਬਹੁਤੀ ਪ੍ਰੀਤੀ ਹੁੰਦੀ ਹੈ। ਆਪਣੇ ਪਰਿਵਾਰਾਂ ਚ ਦੇਖਦਿਆਂ ਕਿ ਹਰ ਇਕ ਬੰਦੇ ਦਾ ਕੋਈ ਨਾ ਕੋਈ ਮਨੋਰੰਜਨ ਪ੍ਰੀਤੀ ਹੁੰਦੀ ਹੈ, ਕਿਸੇ ਦੀ ਕਿਸੇ ਨਾਲ, ਕਿਸੇ ਦੀ ਕਿਸੇ ਚੀਜ਼ ਨਾਲ, ਔਰ ਕਿਸੇ ਦੇ ਘਰ ਦੇ ਚੀਜ਼ਾਂ ਦੇ ਨਾਲ। ਕਈ ਵਾਰੀ ਐਸਾ ਵੀ ਹੁੰਦਾ ਬੰਦਿਆਂ ਦੀ ਪ੍ਰੀਤੀ ਕਿਸੇ ਪਸ਼ੂ ਨਾਲ, ਕੁੱਤੇ ਬਿੱਲੀ ਨਾਲ ਬੜੀ ਹੋਇਆ ਕਰਦੀ ਹੈ, ਕਿਉਂਕਿ ਹਰ ਇਕ ਦਾ ਸੁਭਾਅ ਹੁੰਦਾ ਕਿਤੇ ਨਾ ਕਿਤੇ ਉਹਦਾ ਸਾਰਿਆਂ ਨਾਲੋਂ ਜ਼ਿਆਦਾ ਪ੍ਰੇਮ ਹੁੰਦਾ। ਪਰ ਗੁਰੂ ਅਰਜਨ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਪੁੱਛਿਆ, ਜੀ ਤੁਹਾਡੀ ਵੀ ਪ੍ਰੀਤੀ ਕਿਤੇ ਹੈ? ਤੁਹਾਨੂੰ ਸਾਰਿਆਂ ਤੋਂ ਵਸਤੂ ਕਿਹੜੀ ਚੰਗੀ ਲੱਗ ਰਹੀ ਹੈ? ਸਾਰਿਆਂ ਤੋਂ ਜ਼ਿਆਦਾ ਤੁਹਾਡੇ ਵਾਸਤੇ ਕਿਹੜੀ ਚੀਜ਼ ਅੱਛੀ ਹੈ? ਤਾਂ ਗੁਰੂ ਅਰਜਨ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ, ਮੈਨੂੰ ਸਾਰੀਆਂ ਚੀਜ਼ਾਂ ਤੋਂ ਜੇ ਪੁੱਛ ਹੀ ਲਿਆ ਹੈ, ਜੇ ਪੁੱਛੋ ਮੈਨੂੰ, ਮਹਾਰਾਜ ਕਹਿੰਦੇ ਮੈਨੂੰ ਸਭ ਤੋਂ ਪਿਆਰੀ ਜਿਹੜੀ ਇਹ ਗੁਰੂ ਕੀ ਕਥਾ ਇਹ ਲੱਗਦੀ ਹੈ, ਜਿਹੜੀ ਸਭ ਤੋਂ ਪਿਆਰੀ ਮੈਨੂੰ ਉਸ ਮੇਰੇ ਵਾਹਿਗੁਰੂ ਪਰਮੇਸ਼ਰ ਪਰਮਾਤਮਾ ਦੀ ਕਥਾ ਜੋ ਹੈ, ਗੁਰਬਾਣੀ ਦੀ ਕਥਾ ਜੋ ਹੈ, ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੀ ਕਥਾ ਜੋ ਹੈ, ਉਹ ਮੈਨੂੰ ਸਭ ਤੋਂ ਪਿਆਰੀ ਲੱਗਦੀ ਹੈ ਦੁਨੀਆਂ ਚ, ਅਤੇ ਉਸ ਤੋਂ ਬਿਨਾਂ ਮੈਨੂੰ ਸਾਰੀਆਂ ਚੀਜ਼ਾਂ ਫਿੱਕੀਆਂ ਲੱਗਦੀਆਂ ਨੇ। ਸਭ ਤੋਂ ਮਿੱਠੀ ਕਥਾ ਲੱਗਦੀ ਹੈ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿਣਗੇ। ਮਹਾਰਾਜ ਸੱਚੇ ਪਾਤਸ਼ਾਹ ਜੀ ਆਸਾ ਰਾਗ ਚ ਸ਼ਬਦ ਉਚਾਰਨ ਕਰਦੇ ਹਨ, ਨੀਕੀ ਜੀ ਕੀ ਹਰ ਕਥਾ ਉਤਮ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਮੇਰੇ ਜੀਵ ਵਾਸਤੇ ਨੀਕੀ ਚੰਗੀ ਸਭ ਤੋਂ ਕੀ ਹੈ? ਉੱਤਮ ਕਥਾ। ਨੀਕੀ ਜੀ ਕੀ ਹਰ ਕਥਾ ਉਤਮ, ਆਨ ਰਗਲ ਰਸ ਫੀਕੀ ਰੇ। ਇਸ ਤੋਂ ਬਿਨਾਂ ਜਿਹੜੇ ਰਸ ਦੁਨੀਆਂ ਦੇ ਨੇ ਉਹ ਸਾਰੇ ਇਦੋਂ ਫਿੱਕੇ ਨੇ, ਭਾਵੇਂ ਜਿੰਨੇ ਮਿੱਠੇ ਰਸ ਨੇ ਬਹੁਤ ਮਿੱਠੇ ਨੇ, ਐਸੀ ਗੱਲ ਨੀ ਕੋਈ ਮਿੱਠੇ ਨਹੀਂ, ਪਰ ਜਿਹੜੀ ਹਰੀ ਦੀ ਕਥਾ ਹੈ ਨਾ, ਵਾਹਿਗੁਰੂ ਪਰਮੇਸ਼ਰ ਦੇ ਨਾਮ ਦੀ ਕਥਾ ਹੈ, ਉਸ ਤੋਂ ਸਾਰੇ ਫਿੱਕੇ ਨੇ। ਇਸ ਕਰਕੇ ਗੁਰਮੁਖ ਪਿਆਰਿਓ, ਸਭ ਤੋਂ ਉੱਤਮ ਹਰ ਕੀ ਕਥਾ, ਹੋਰ ਹੀ ਵਚਨ ਕਹੇ ਨੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ। ਮਹਾਰਾਜ ਨੂੰ ਪੁੱਛਿਆ, ਸੱਚੇ ਪਾਤਸ਼ਾਹ ਜੀ ਬਾਣੀ ਪੜ੍ਹਨੀ ਹੈ, ਸਿਮਰਨ ਕਰਨਾ ਹੈ, ਕੀਰਤਨ ਹੁੰਦਾ ਹੈ, ਕਥਾ ਹੁੰਦੀ ਹੈ, ਇਹਨਾਂ ਦਾ ਇੱਕੋ ਹੀ ਮਹੱਤਵ ਹੈ ਜਾਂ ਕੋਈ ਮਾੜਾ ਮੋਟਾ ਵੱਧ ਘੱਟ ਹੈ? ਉਥੇ ਵੀ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਗੁਰੂ ਗਰੀਬ ਨਿਵਾਜ ਅਸੀਂ ਸੁਖਮਨੀ ਸਾਹਿਬ ਦਾ ਪਾਠ ਕਰਦੇ ਹਾਂ, ਜਿਹੜਾ ਧਿਆਨ ਨਾਲ ਕਰਿਓ, ਤੇ ਮਹਾਰਾਜ ਸੱਚੇ ਪਾਤਸ਼ਾਹ ਉੱਥੇ ਵੀ ਕਹਿੰਦੇ ਹਨ, ਕਹਿੰਦੇ ਪਾਰ ਜਾਤ ਇਹੋ ਹਰ ਕੋ ਨਾਮ, ਦੂਜੀ ਅਸ਼ਟਪਦੀ ਜਦੋਂ ਪੜੋਗੇ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜਿਹੜਾ ਹਰੀ ਕਾ ਨਾਮ ਸਿਮਰਨ ਕਰਨਾ ਹੈ ਨਾ, ਉਹ ਪਾਰ ਜਾਤ, ਪਾਰ ਨਾਮ ਹੈ ਪਾਣੀ ਦਾ, ਜਾਤ ਨਾਮ ਹੈ ਜੰਮਣ ਦਾ, ਪਾਰੀ ਜਮਾ ਪਾਤ, ਸੰਸਕ੍ਰਿਤੀ ਵਿਚ ਪਾਣੀ ਨੂੰ ਪਾਰੀ ਵੀ ਕਹਿੰਦੇ ਨੇ। ਕਹਿਣ ਲੱਗੇ ਜਿਹੜਾ ਪਾਣੀ ਚੋਂ ਜੰਮਿਆ ਹੋਇਆ, ਸਮੁੰਦਰ ਚੋਂ ਨਿਕਲਿਆ, ਦੇਵਤਿਆਂ ਨੇ ਰਿੜਕਿਆ ਜਦੋਂ ਸਮੁੰਦਰ, ਉਹਦੇ ਵਿਚੋਂ ਇਕ ਦਰਖਤ ਨਿਕਲਿਆ ਹੈ ਜਿਹਦਾ ਨਾਮ ਹੈ ਪਾਰ ਜਾਤ, ਔਰ ਕਲਪ ਵਿਰਸ਼। ਪਾਰ ਜਾਤ ਪਾਣੀ ਚ ਜੰਮਣ ਕਰਕੇ ਹੈ, ਕਲਪ ਵਿਰਸ਼ ਵੀ ਕਹਿੰਦੇ ਨੇ, ਕਲਪਨਾ ਪੂਰੀ ਕਰ ਦਿੰਦਾ ਜਿੱਥੇ ਹੋਵੇ। ਮਹਾਰਾਜ ਕਹਿੰਦੇ ਇਹ ਜਿਹੜਾ ਵਾਹਿਗੁਰੂ ਪਰਮੇਸ਼ਰ ਦਾ ਨਾਮ ਹੈ, ਉਹ ਕਲਪ ਵਿਰਸ਼ ਤਾਂ ਸੁਣਿਆ ਹੀ ਹੈ ਕੰਨਾਂ ਦੇ ਨਾਲ, ਦੇਖਿਆ ਤੇ ਹੈ ਨੀ ਕਿਸੇ ਨੇ, ਉਹ ਕਥਾ ਹੈ, ਮਿਥਿਹਾਸ ਹੈ, ਇਤਿਹਾਸ ਹੈ, ਪਤਾ ਨਹੀਂ ਹੈ। ਪਰ ਇਕ ਜ਼ਰੂਰ ਗੱਲ ਮੈਂ ਕਹਿਣਾ ਕਿ ਜਿਹੜਾ ਵਾਹਿਗੁਰੂ ਪਰਮੇਸ਼ਰ ਦਾ ਨਾਮ ਹੈ, ਇਹ ਪਾਰ ਜਾਤ ਦੀ ਤਰ੍ਹਾਂ ਹੀ ਹੈ, ਸਾਰੀਆਂ ਕਲਪਨਾ ਪੂਰੀਆਂ ਕਰਦਾ। ਉਹ ਬਾਹਰ ਜਾ ਤਾਂ ਇੱਕੋ ਹੀ ਸੁਣੀਦਾ ਦੁਨੀਆਂ ਦੇ ਵਿੱਚ, ਪਰ ਗੁਰੂ ਕੀ ਬਾਣੀ ਅਨੰਤ ਬੇਅੰਤ ਹੈ ਔਰ ਸਾਰਿਆਂ ਦੇ ਕੋਲੇ ਹੈ ਹਰੀ ਕਾ ਨਾਮ। ਮਹਾਰਾਜ ਕਹਿੰਦੇ ਉਹ ਪਾਰਜਾਤ ਬ੍ਰਿਜ ਦੀ ਤਰ੍ਹਾਂ ਕਲਪਨਾ ਦੂਰ ਕਰਦਾ ਹੈ। ਫਿਰ ਇੱਕ ਹੋਰ ਮਿਥਿਹਾਸ ਹੈ, ਕਹਿੰਦੇ ਕਾਮ ਧੇਨ ਗਊ ਹੈ, ਉਹ ਵੀ ਕਿਸੇ ਰਿਸ਼ੀ ਮੁਨੀ ਮਹਾਂਪੁਰਖ ਕੋਲੇ ਹੁੰਦੀ ਹੈ, ਜਿੱਥੇ ਉਹ ਹੋਵੇ ਉਥੇ ਕਿਸੇ ਪਦਾਰਥ ਦਾ ਘਾਟਾ ਨਹੀਂ ਆਉਂਦਾ ਹੈ। ਪਰ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਉਹ ਤੇ ਗਊ ਹੈ ਜਾਂ ਨਾ ਹੈ ਪਤਾ ਨਹੀਂ, ਪਰ ਜਿਹੜੀ ਗੁਰੂ ਕੀ ਬਾਣੀ ਕਾਮ ਧੇਨ ਗਊ ਹੈ, ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਉਹ ਸਾਰੇ ਪਦਾਰਥ ਦਿੰਦੀ ਹੈ। ਕਾਮ ਧੇਨ ਹਰ ਹਰ ਗੁਣ ਗਾਮ, ਜਿਹੜੇ ਹਰੀ ਦੇ ਗੁਣ ਗਾਉਣੇ ਨੇ, ਜਿਹੜਾ ਕੀਰਤਨ ਕਰਨਾ, ਇਹ ਕਾਮ ਧੇਨ ਗਊ ਦੀ ਤਰ੍ਹਾਂ ਹੈ। ਜਿਵੇਂ ਉਹ ਕਹਿੰਦੇ ਕਾਮ ਧੇਨ ਗਊ ਸਾਰੇ ਪਦਾਰਥ ਦਿੰਦੀ ਹੈ, ਹਰੀ ਕੇ ਗੁਣ ਗਾਉਣ ਵਾਲੇ ਨੂੰ ਸਾਰੇ ਪਦਾਰਥ ਮਿਲਦੇ ਨੇ। ਕਾਮ ਧੇਨ ਹਰ ਹਰ ਗੁਣ ਗਾਮ, ਉਹਨੂੰ ਦੁਨਿਆਵੀ ਪਦਾਰਥ ਵੀ ਮਿਲਦੇ ਨੇ, ਪਰਲੋਕ ਦੇ ਵੀ ਮਿਲਦੇ ਨੇ, ਕਿਉਂਕਿ ਚਾਰ ਪਦਾਰਥ ਮੰਨੇ ਆ ਗੁਰਬਾਣੀ ਵਿਚ। ਚਾਰ ਪਦਾਰਥ ਜੇ ਕੋ ਮੰਗ ਹੈ ਸਾਧ ਜਿਨਾ ਕੀ ਸੇਵਾ ਲੱਗ ਹੈ, ਚਾਰ ਪਦਾਰਥ ਅਠ ਮਹਾ ਸਿੱਧ, ਕਾਮ ਧੇਨ ਪਾਰ ਜਾਤ ਹਰ ਹਰ ਰੁੱਖ। ਜਿਹੜੇ ਚਾਰ ਪਦਾਰਥ ਨੇ, ਕਾਮ ਧੇਨ ਗਊ ਹੈ, ਪਾਰ ਜਾਤ ਬ੍ਰਿਸ਼ ਹੈ, ਇਹ ਮਿਥਿਹਾਸ ਹੋ ਸਕਦਾ, ਪਰ ਗੁਰੂ ਕੀ ਬਾਣੀ ਹੈ ਸਾਰੀਆਂ ਦਾਤਾਂ ਦੇਣ ਵਾਲੀ ਹੈ। ਮਹਾਰਾਜ ਕਹਿਣੇ ਭਾਈ ਉਹ ਜਿਹੜਾ ਸੁਣਿਆ ਕਿ ਕਾਮ ਧੇਨ ਗਊ ਹੈ ਤੇ ਜਿਹੜੇ ਹਰੀ ਦੇ ਗੁਣ ਗਾਉਣੇ, ਕੀਰਤਨ ਕਰਨਾ ਹੈ, ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਉਹ ਕਾਮ ਧੇਨ ਗਊ ਦੀ ਤਰ੍ਹਾਂ ਹੈ। ਚਾਰ ਪਦਾਰਥ ਮਿਲਦੇ ਨੇ ਉਸ ਨਾਲ, ਚਾਰ ਪਦਾਰਥ, ਦੋ ਪਦਾਰਥ ਦੁਨੀਆਂ ਦੇ ਸੁੱਖਾਂ ਦੇ ਨੇ ਇਹਦੇ ਵਿਚ, ਦੋ ਪਦਾਰਥ ਪਰਲੋਕ ਦੇ ਸੁੱਖਾਂ ਦੇ ਨੇ। ਦੋ ਪਦਾਰਥਾਂ ਨਾਲ ਦੁਨੀਆਂ ਦੇ ਵਿਚ ਸਾਰੇ ਫਲ ਮਿਲਦੇ ਨੇ, ਸੁੱਖ ਮਿਲਦੇ ਨੇ, ਦੋ ਪਦਾਰਥਾਂ ਦੇ ਨਾਲ ਪਰਲੋਕ ਦੇ ਸੁੱਖ ਮਿਲਦੇ ਨੇ। ਕਿਹੜੇ ਕਿਹੜੇ ਪਦਾਰਥ ਨੇ? ਧਰਮ, ਅਰਥ, ਕਾਮ ਤੇ ਮੋਖ, ਭਾਵ ਇਹ ਚਾਰ ਪਦਾਰਥ ਨੇ। ਧਰਮ, ਧਰਮ ਦਾ ਧਾਰਨੀ ਹੋਣਾ, ਧਰਮ ਚ ਪਰਪੱਕ ਹੋਣਾ। ਧਰਮ ਦਾ ਮਤਲਬ ਇਹ ਨਹੀਂ ਨੇੜਾ ਪੂਰਾ ਕਿ ਅਸੀਂ ਧਰਮ ਧਾਰਨ ਕਰ ਲਿਆ, ਅਸੀਂ ਸਿੱਖੀ ਧਾਰਨ ਕਰ ਲਈ ਹੈ ਜਾਂ ਹੋਰ ਧਰਮ ਹੈ, ਇਹੋ ਹੀ ਧਰਮ ਹੈ। ਇਹ ਧਰਮ ਦੀ ਸ਼ੁਰੂਆਤ ਹੈ, ਇਹ ਧਰਮ ਦਾ ਦਾਖਲਾ ਹੈ ਸਿੱਖੀ ਜਿਹੜੀ ਹੈ। ਜਿਵੇਂ ਪੜ੍ਹਾਈ ਦਾ ਦਾਖਲਾ ਤੇ ਪੜ੍ਹਾਈ, ਦੋ ਚੀਜ਼ਾਂ ਵੱਖੋ ਵੱਖਰੀਆਂ ਨੇ। ਪੜ੍ਹਾਈ ਦਾ ਦਾਖਲਾ ਵੀ ਹੋਣਾ ਚਾਹੀਦਾ, ਪੜ੍ਹਾਈ ਵੀ ਹੋਣੀ ਚਾਹੀਦੀ ਹੈ। ਜੇ ਦਾਖਲਾ ਨਹੀਂ ਲੈਂਦੇ ਸਕੂਲ ਵਿਚ, ਪੜ੍ਹਾਈ ਨਹੀਂ ਹੁੰਦੀ ਹੈ। ਜੇ ਦਾਖਲਾ ਲੈ ਲਈਏ, ਪੜ੍ਹਾਈ ਨਹੀਂ ਕੀਤੀ, ਫਿਰ ਵੀ ਨਹੀਂ ਕੁਝ ਪ੍ਰਾਪਤੀ ਹੁੰਦੀ ਹੈ। ਤੋ ਧਰਮ ਦਾ ਅਰਥ ਕੀ ਹੈ? ਸਕਲ ਧਰਮ ਹੈ ਸ੍ਰੇਸ਼ਟ ਧਰਮ, ਹਰ ਕੋ ਨਾਮ ਜਪ ਉਤਮ ਨਿਰਮਲ ਕਰਮ। ਸਾਰਿਆਂ ਤੋਂ ਨਿਰਮਲ ਕਰਮ ਹੈ ਵਾਹਿਗੁਰੂ ਪਰਮੇਸ਼ਰ ਦਾ ਸਿਮਰਨ ਕਰਨਾ, ਭਜਨ ਕਰਨਾ। ਇਹ ਧਰਮ ਦਾ ਦਾਖਲਾ ਲੈ ਕੇ ਇਹ ਪੜ੍ਹਾਈ ਕਰਨੀ ਹੈ ਸਿਮਰਨ ਦੀ। ਜੇ ਇਹ ਚੋਂ ਪੂਰੇ ਨੰਬਰ ਲੈ ਗਿਆ ਉਹ ਧਰਮੀ ਹੈ। ਫਿਰ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜਿਹੜਾ ਧਰਮ ਹੈ ਇਹ ਪਰਲੋਕ ਦਾ ਸੁੱਖ ਹੈ, ਇਹ ਲੋਕ ਦਾ ਨਹੀਂ, ਪਰ ਪਰਲੋਕ ਦਾ ਸੁੱਖ ਦਿੰਦੀ ਹੈ ਜਿਹੜੀ ਬਾਣੀ ਕਥਾ ਸੁਣਨੀ, ਕੀਰਤਨ ਸੁਣਨਾ। ਧਰਮ, ਅਰਥ, ਕਾਮ ਤੇ ਮੋਖ, ਅਤੇ ਦੂਜੀ ਜਿਹੜੀ ਹੈ ਪਰਲੋਕ ਦਾ ਸੁੱਖ ਹੈ ਮੁਕਤੀ, ਮੋਖ, ਮੁਕਤ ਹੋ ਜਾਣਾ, ਜਨਮ ਮਰਨ ਤੋਂ ਰਹਿਤ ਹੋ ਜਾਣਾ, ਇਹ ਵੀ ਪਰਲੋਕ ਦਾ ਸੁੱਖ ਹੈ। ਅਤੇ ਜਿਹੜਾ ਹੈ ਅਰਥ ਤੇ ਕਾਮ, ਇਹ ਲੋਕ ਦੇ ਸੁੱਖ ਨੇ। ਅਰਥ ਕੀ ਹੈ? ਆਰਥਿਕਤਾ ਤੌਰ ਤੇ ਮਜ਼ਬੂਤ ਹੋਣਾ, ਤਕੜਾ ਹੋਣਾ, ਜਿਹੜੀ ਪਦਾਰਥ ਦੀ ਲੈਣ ਨੂੰ ਮਨ ਵਿਚ ਇੱਛਾ ਪੈਦਾ ਹੋਵੇ ਉਹ ਲੈਣ ਦੇ ਸਮਰੱਥ ਹੋਣਾ, ਇਹਨੂੰ ਕਹਿੰਦੇ ਅਰਥ। ਅਰਥ ਕਿਉਂਕਿ ਕਈਆਂ ਦੀ ਕਾਮਨਾ ਤੇ ਹੈ ਮੈਂ ਉਹ ਗੱਡੀ ਲੈਣੀ ਹੈ ਪਰ ਮਹਿੰਗੀ ਬੜੀ ਹੈ, ਮੇਰੇ ਕੋਲ ਲਈ ਨੀ ਜਾਂਦੀ, ਆਰਥਿਕਤਾ ਕਮਜ਼ੋਰ ਹੈ। ਔਰ ਉਹ ਮਕਾਨ ਲੈਣਾ ਸੀ, ਵਧੀਆ, ਵੱਡਾ ਹੈ, ਚੰਗਾ ਹੈ, ਸੋਹਣਾ ਹੈ, ਪਰ ਕੀਮਤ ਜ਼ਿਆਦਾ ਹੈ, ਮੇਰੇ ਕੋਲ ਅਰਥ ਵਿਵਸਥਾ ਜਿਹੜੀ ਮੇਰੀ ਡਗਮਗਾ ਰਹੀ ਹੈ ਤਕੜੀ ਨਹੀਂ ਹੈ, ਲੈ ਨਹੀਂ ਸਕਦਾ। ਮਹਾਰਾਜ ਕਹਿੰਦੇ ਇਹ ਵੀ ਪ੍ਰਾਪਤ ਹੋ ਜਾਂਦੀ ਹੈ। ਅਤੇ ਕਾਮ, ਕਹਿੰਦੇ ਕਾਮਨਾ ਵਾਸ਼ਨਾ ਜਿਹੜੀ ਮਨ ਚ ਪੈਦਾ ਹੋਵੇ, ਕਾਮਨਾ ਪੈਦਾ ਹੋਵੇ ਮੈਨੂੰ ਇਹ ਚਾਹੀਦਾ, ਮਿਲਣਾ ਚਾਹੀਦਾ, ਮੈਨੂੰ ਪ੍ਰਾਪਤ ਹੋ ਜਾਏ, ਕਾਮਨਾ ਵੀ ਪੂਰੀ ਕਰਦੀ ਹੈ ਇਹ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਇਹ ਕਾਮ ਧੇਨ ਗਊ ਚਾਰੇ ਪਦਾਰਥ ਦਿੰਦੀ ਹੈ, ਲੋਕ ਤੇ ਪ੍ਰਲੋਕ ਦੇ ਸੁੱਖ ਦੋਵੇਂ। ਇਹ ਚਾਰਾਂ ਗੱਲਾਂ ਚ ਸਾਰੇ ਸੁੱਖ ਆਉਂਦੇ ਨੇ ਦੁਨੀਆਂ ਦੇ, ਚੀਜ਼ਾਂ ਇਹ ਚਾਰੇ ਨੇ, ਧਰਮ, ਅਰਥ, ਕਾਮ, ਮੋਖ। ਕਿਉਂਕਿ ਦੁਨੀਆਂ ਦੇ ਸੁੱਖ ਕਿੱਥੋਂ ਮਿਲਣਗੇ? ਮਾਇਆ ਕਰਕੇ ਦੁਨੀਆਂ ਦੇ ਸੁੱਖ ਮਿਲਦੇ ਨੇ, ਜਿੰਨੇ ਮਰਜ਼ੀ ਲੈ ਲਓ। ਮਾਇਆ ਦੇ ਨਾਲ ਦੁਨੀਆਂ ਦੇ ਸੁੱਖ ਪੂਰੇ ਹੁੰਦੇ ਨੇ, ਪਰ ਕੁਝ ਸੁੱਖ ਦੁਨੀਆਂ ਦੇ ਐਸੇ ਵੀ ਨੇ ਜਿਹੜੇ ਮਾਇਆ ਨਾਲ ਵੀ ਪੂਰੇ ਨਹੀਂ ਹੁੰਦੇ ਹਨ। ਫਿਰ ਉਹ ਰੱਬ ਗੁਰੂ ਕੀ ਬਾਣੀ ਚ ਸ਼ਕਤੀ ਹੈ, ਉਹ ਕਾਮਨਾ ਜਿਹੜੀ ਹੈ ਕਈਆਂ ਦੀ ਕਾਮਨਾ ਹੈ ਪਰ ਮਾਇਆ ਨਾਲ ਵੀ ਨਹੀਂ ਪੂਰੀ ਹੁੰਦੀ ਹੈ, ਕਿਉਂਕਿ ਮਾਇਆ ਨਾਲ ਵੀ ਉਹ ਚੀਜ਼ ਨਹੀਂ ਮਿਲਦੀ, ਨਹੀਂ ਬਕਾਊ ਵਾਲੇ ਦੇ ਕੋਲ ਹੈ, ਨਹੀਂ ਦਿੰਦਾ ਅਗਲਾ। ਪਰ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਉਹਦੀ ਕਾਮਨਾ ਵੀ ਪੂਰੀ ਹੋ ਜਾਂਦੀ ਹੈ ਜਿਹੜੇ ਵਾਹਿਗੁਰੂ ਪਰਮੇਸ਼ਰ ਦਾ ਸਿਮਰਨ ਕਰਨ ਵਾਲੇ ਨੇ, ਕੀਰਤਨ ਸੁਣਨਾ ਕਰਨ ਵਾਲੇ ਨੇ। ਮਹਾਰਾਜ ਜੀ ਵਚਨ ਕਹਿੰਦੇ ਹਨ ਤੇ ਕਹਿਣ ਲੱਗੇ ਜੀ ਉਹਨਾਂ ਦੀ ਸਾਰੀ ਕਾਮਨਾ ਪੂਰੀ ਹੁੰਦੀ ਹੈ। ਕਾਮ ਤੇਨ ਹਰ ਹਰ ਗੁਣ ਗਾਮ, ਕਾਮ ਤੇਨ ਗਊ ਦੀ ਤਰ੍ਹਾਂ ਨੇ ਜਿਹੜੇ ਵਾਹਿਗੁਰੂ ਪਰਮੇਸ਼ਰ ਦੇ ਗੁਰਬਾਣੀ ਦੇ ਗੁਣ ਗਾਉਣੇ, ਕੀਰਤਨ ਕਰਨਾ ਹੈ। ਇਹ ਕੀਰਤਨ ਦੀ ਦਾਤ ਹੈ ਜਿਹੜੀ ਹੁਣ ਸੁਣ ਕੇ ਆਤੇ ਹੋ। ਫਿਰ ਮਹਾਰਾਜ ਕਥਾ ਦਾ ਕੀ ਮਹੱਤਵ ਹੈ ਤਾਂ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਦੋਨਾਂ ਤੋਂ ਹੀ ਜਿਹੜੇ ਪਹਿਲਾਂ ਪਾਰ ਜਾਤ ਇਹੋ ਹਰ ਕੋ ਨਾਮ ਸਿਮਰਨ ਕਰਨਾ, ਕਾਮ ਤੇਨ ਹਰ ਹਰ ਗੁਣ ਗਾਮ ਇਹ ਦਾਤਾਂ ਮਿਲਣੀਆਂ, ਇਹਨਾਂ ਦੋਵਾਂ ਤੋਂ ਸ੍ਰੇਸ਼ਟ ਕੀ ਹੈ? ਸਭ ਤੇ ਉਤਮ ਇਹਨਾਂ ਤੋਂ ਦੋਵਾਂ ਤੋਂ ਹੀ, ਇਹਨਾਂ ਸਾਰਿਆਂ ਨਾਲੋਂ ਉੱਤਮ ਹੈ ਹਰ ਕੀ ਕਥਾ। ਸਭ ਤੇ ਉਤਮ ਹਰ ਕੀ ਕਥਾ, ਨਾਮ ਸੁਨਤ ਦਰਦ ਦੁੱਖ ਲੱਥਾ। ਇਹ ਕਥਾ ਰੂਪੀ ਨਾਮ ਨੂੰ ਸੁਣ ਕੇ ਤਨ ਦਾ ਦਰਦ ਮਨ ਦਾ ਦੁੱਖ ਇਹ ਸਾਰੇ ਹਟ ਜਾਂਦੇ ਨੇ। ਸੋ ਆਓ ਗੁਰਮੁਖ ਪਿਆਰਿਓ, ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੇ ਚਰਨਾਂ ਵਿਚ ਇਹ ਪਵਿੱਤਰ ਪਾਵਨ ਕਥਾ ਜੋ ਆਪ ਜੀ ਸੁਣ ਰਹੇ ਹੋ, ਇਹ ਅੰਮ੍ਰਿਤ ਬਾਣੀ ਦੀ ਅੰਮ੍ਰਿਤਮਈ ਕਥਾ ਹੈ। ਇਹ ਕਥਾ ਮੁਕਤੀ ਦੇਣ ਵਾਲੀ ਹੈ। ਇਹ ਕਥਾ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਪਹਿਲਾਂ ਆਪ ਕੀਤੀ ਦਮਦਮਾ ਸਾਹਿਬ, ਔਰ ਜਿਹੜੇ ਨਿਤਾ ਪ੍ਰਤੀ ਸੁਣਨ ਵਾਲੇ ਸੀ, ਕਿਉਂਕਿ ਸੁਣਨ ਵਾਲੇ ਤਾਂ ਬਹੁਤ ਸੀ ਪਰ ਜਿਹੜੇ ਨਿਤਾ ਪ੍ਰਤੀ ਨਿਯਮ ਨਾਲ ਸੁਣਨ ਵਾਲੇ ਨੇ, ਪੱਕੇ ਕਰਨ ਵਾਲੇ ਨੇ ਜਿਹੜੇ, ਉਹ ਥੋੜੇ ਹੁੰਦੇ ਨੇ, ਬਹੁਤੇ ਨਹੀਂ ਹੁੰਦੇ। ਕਿਸੇ ਕੋਈ ਇੱਕ ਦਿਨ ਸੁਣ ਲੈਂਦਾ, ਕੋਈ ਚਾਰ ਦਿਨ ਸੁਣ ਲੈਂਦਾ, ਕੋਈ ਦਸ ਦਿਨ ਸੁਣ ਲੈਂਦਾ, ਪਰ ਕੋਈ ਗੁਰਮੁਖ ਪਿਆਰਾ ਸ਼ਾਇਦ ਹੋਵੇ ਜਿਹਨੇ ਸਾਰੀ ਕਥਾ ਸੁਣੀ ਹੋਵੇ, ਜਿਹਦੇ ਮਨ ਚ ਚਾਹ ਹੋਵੇ ਮੈਂ ਤਾਂ ਕਥਾ ਸੁਣਨੀ ਹੈ। ਉਹ ਜਿਹੜਿਆਂ ਨੇ ਸਾਰੀ ਕਥਾ ਪੱਕੇ ਧਰਮ ਨਾਲ ਸੁਣੀ, ਉਹ 48 ਸਿੰਘ ਸੀ ਮਹਾਰਾਜ ਸੱਚੇ ਪਾਤਸ਼ਾਹ ਨਾਲ, ਜਿਹਦੇ ਵਿਚ ਦੋ ਰਾਜੇ ਵੀ ਸਨ ਤੇ ਬਾਕੀ ਹੋਰ ਲੋਕ ਸਨ। ਸੋ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੀ ਅੰਮ੍ਰਿਤਮਈ ਕਥਾ ਸੁਣ ਕੇ ਨਾ ਗੁਰਬਾਣੀ ਗੁਰੂ ਗ੍ਰੰਥ ਸਾਹਿਬ ਦੀ 48 ਦੇ 48 ਵਧੇ ਮੁਕਤ ਹੋ ਗਏ, ਦੇਹ ਦੇ ਹੁੰਦੇ ਮੁਕਤੀ ਪ੍ਰਾਪਤ ਕਰ ਲਈ, ਔਰ ਉਨ੍ਹਾਂ ਨੇ ਵਾਹਿਗੁਰੂ ਪਰਮੇਸ਼ਰ ਦੀ ਪ੍ਰਾਪਤੀ ਕਰ ਲਈ, ਬ੍ਰਹਮ ਗਿਆਨ ਦੀ ਅਵਸਥਾ ਆ ਗਈ। ਐਸੀ ਕਥਾ ਹੈ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ। ਉਹ ਸਾਰੇ ਦੇ ਸਾਰੇ ਵਧੇ ਮੁਕਤ ਹੋ ਕੇ ਸੱਚਖੰਡ ਨੂੰ ਚਲੇ ਗਏ। ਸੋ ਗੁਰਮੁਖ ਪਿਆਰਿਓ, ਐਸੀ ਇਹ ਕਥਾ ਹੈ, ਸਭ ਤੇ ਉਤਮ ਹਰ ਕੀ ਕਥਾ, ਨਾਮ ਸੁਣਤ ਦਰਦ ਦੁੱਖ ਲੱਥਾ। ਤੋ ਕਥਾ ਸੁਣਨ ਵਾਸਤੇ ਆਪਾਂ ਗੁਰੂ ਕੇ ਚਰਨਾਂ ਚ ਬੈਠੇ ਹੋ, ਆਓ ਮਨ ਇਕਾਗਰ ਕਰਕੇ ਇੱਕ ਵਾਰੀ ਸਾਰੇ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਪੈਰੋ ਮਹੱਲਾ ਪਹਿਲਾ।
ਧੰਨ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਕੋਟਾਂ ਕੋਟ ਵਾਰੀ ਸ਼ੁਕਰਾਨਾ ਹੈ, ਜਿਨ੍ਹਾਂ ਨੇ ਆਪ ਨਾਰਾਇਣ ਕਲਾ ਧਾਰ ਜਗ ਮਹਿ ਪਰਵਰਿਓ। ਆਪ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦਾ ਸਰੂਪ ਗੁਰੂ ਨਾਨਕ ਸਾਹਿਬ ਜੀ ਸੰਸਾਰ ਵਿਚ ਆਏ ਜੀਵਾਂ ਦੀ ਕਲਿਆਣ ਕਰਨ ਵਾਸਤੇ। ਉਸ ਸਤਿਗੁਰੂ ਸੱਚੇ ਪਾਤਸ਼ਾਹ ਗੁਰੂ ਨਾਨਕ ਸਾਹਿਬ ਜੀ ਦਾ ਸ਼ਬਦ ਹੈ ਅਤੇ ਭੈਰੋ ਰਾਗ ਹੈ, ਭੈਰੋ ਰਾਗ ਦੇ ਵਿਚ ਨੇ, ਕਿਉਂਕਿ ਗੁਰਬਾਣੀ ਰਾਗਾਂ ਚ 31 ਰਾਗ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ, ਔਰ ਇਨ੍ਹਾਂ ਦੇ ਵਿਚ ਕੁਝ ਮਿਕਸ ਰਾਗ ਨੇ, ਇਸ ਕਰਕੇ ਇਹ ਭੈਰੋ ਰਾਗ ਦੇ ਵਿਚ ਗੁਰੂ ਗ੍ਰੰਥ ਸਾਹਿਬ ਦੇ ਵਿਚ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਗੁਰੂ ਨਾਨਕ ਸਾਹਿਬ ਜੀ ਦਾ ਸ਼ਬਦ ਹੈ, ਪਵਿੱਤਰ ਪਾਵਨ ਸ਼ਬਦ, ਕਿਉਂਕਿ ਸ਼ਬਦ ਗੁਰੂ ਨਾਨਕ ਸਾਹਿਬ ਨੇ ਗਾਏ ਨੇ। ਗਾਉਣ ਵਾਸਤੇ ਰਾਗ ਦੀ ਲੈ ਵੱਧਤਾ ਹੋਣੀ ਚਾਹੀਦੀ ਹੈ, ਕਾਵਿ ਪੂਰੀ ਨਾਪ ਤੋਲ ਵੱਧ ਘੱਟ ਨਹੀਂ ਹੋਣੀ ਚਾਹੀਦੀ, ਤਾਂ ਰਾਗ ਸਹੀ ਗਾਇਆ ਜਾ ਸਕਦਾ ਹੈ। ਅੱਖਰ ਵੱਧ ਘੱਟ ਹੋਵੇ, ਕਵਿਤਾ ਦੇ ਵਿਚ ਕੋਈ ਊਣਤਾ ਹੀ ਹੋਵੇ, ਰਾਗ ਪੂਰਾ ਨਹੀਂ ਗਾਇਆ ਜਾਂਦਾ। ਸੋ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਪੂਰੀ ਦੀ ਪੂਰੀ ਰਾਗਾਂ ਦੇ ਵਿਚ ਹੈ, ਪੂਰਾ ਰਾਗ ਜਿਹੜਾ ਰਾਗ ਹੈ ਉਸ ਵਿਚ ਉਹ ਗਾਓ ਤਾਂ ਉਹਦਾ ਰਸ ਵੱਖਰਾ ਹੈ। ਪਰ ਅੱਜ ਕੱਲ ਦੁੱਖ ਦੀ ਗੱਲ ਹੈ, ਉਹ ਰਾਗੀਆਂ ਨੇ ਰਾਗ ਛੱਡ ਕੇ ਫਿਲਮੀ ਤਰਜ਼ਾਂ ਤੇ ਗਾਉਣਾ ਸ਼ੁਰੂ ਕਰ ਦਿੱਤਾ। ਜਿਹੜਾ ਫਿਲਮੀ ਤਰਜ਼ਾਂ ਤੇ ਗੀਤ ਸ਼ਬਦ ਗਾਉਣੇ ਹੈ ਨਾ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੂੰ ਗਾਉਣਾ, ਇਹ ਤੇ ਐਸੀ ਹੈ ਕਿ ਅੰਮ੍ਰਿਤ ਨੂੰ ਜ਼ਹਿਰ ਦੇ ਵਿਚ ਮਿਲਾ ਦਈਏ ਤੇ ਉਹ ਜ਼ਹਿਰ ਬਣ ਜਾਂਦਾ, ਅੰਮ੍ਰਿਤ ਨਹੀਂ ਰਹਿ ਜਾਂਦਾ ਹੈ। ਇਹ ਠੀਕ ਹੈ, ਸਾਨੂੰ ਧੁਨਾ ਸੋਹਣੀਆਂ ਲੱਗਦੀਆਂ ਹੋਣਗੀਆਂ, ਸਵਾਦ ਆਉਂਦਾ ਹੋਵੇਗਾ, ਪਰ ਕੋਈ ਪ੍ਰਾਪਤੀ ਨਹੀਂ ਹੋਣੀ ਹੈ। ਜਦੋਂ ਰਾਗਾਂ ਚ ਗਾਵਾਂਗੇ ਤਾਂ ਹੀ ਸੱਚੇ ਪਾਤਸ਼ਾਹ ਮੁੜ ਮੁੜ ਕੇ ਕਹਿੰਦੇ ਨੇ, ਹਰੇਕ ਸ਼ਬਦ ਤੇ ਕਹਿੰਦੇ ਨੇ, ਇੱਕੋ ਵਾਰੀ ਨੀ ਕਿਹਾ। ਮਹਾਰਾਜ ਸੱਚੇ ਪਾਤਸ਼ਾਹ ਮੁੜ ਕੇ ਸਾਵਧਾਨ ਕਰਦੇ ਨੇ, ਭੈਰੋ ਰਾਗ ਹੈ ਇਹ ਜਗਾਈ, ਫਿਰ ਮੁੜ ਕੇ ਆਵੇਗਾ ਭੈਰੋ ਮਹੱਲਾ ਪਹਿਲਾ, ਫਿਰ ਮੁੜ ਕੇ ਆਵੇਗਾ ਭੈਰੋ ਮਹੱਲਾ ਪੰਜਵਾਂ, ਫਿਰ ਮੁੜ ਕੇ ਆਵੇਗਾ ਭੈਰੋ ਮਹੱਲਾ ਚੌਥਾ, ਗੌੜੀ ਮਹੱਲਾ ਪੰਜਵਾਂ, ਗੌੜੀ ਮਹੱਲਾ ਤੀਜਾ, ਗੌੜੀ ਮਹੱਲਾ ਪਹਿਲਾ, ਇਹ ਸਾਰਾ ਮੁੜ ਮੁੜ ਕੇ ਗੌੜੀ। ਫਿਰ ਜਿੱਥੇ ਮਿਕਸ ਹੈ ਗੌੜੀ ਹੈ ਭਾਈ, ਗੌੜੀ ਗੁਆਰੇਰੀ ਹੈ, ਇਹ ਗੁਆਰੇਰੀ ਨਾਲ ਮਿਲਾ ਕੇ ਗਾਉਣੀ ਹੈ, ਇਹ ਗੌੜੀ ਮਾਲਵਾ ਹੈ, ਇਹ ਮਾਲਵਾ ਨਾਲ ਮਿਲਾ ਕੇ ਗਾਉਣੀ ਹੈ, ਇਹ ਗੌੜੀ ਪੂਰਬੀ ਹੈ, ਇਹ ਪੂਰਬੀ ਸੰਗੀਤ ਵਿਚ ਗੌੜੀ ਨੂੰ ਗਾਉਣਾ, ਕਿਉਂਕਿ ਪੂਰਬੀ ਤੇ ਦੱਖਣੀ ਦੋ ਸੰਗੀਤ ਮੰਨੇ ਗਏ ਨੇ ਭਾਰਤ ਵਰਸ਼ ਵਿਚ, ਇੱਕ ਪੂਰਬੀ ਸੰਗੀਤ ਹੈ, ਇੱਕ ਦੱਖਣੀ ਸੰਗੀਤ ਹੈ। ਔਰ ਇਸੇ ਤਰ੍ਹਾਂ ਹੀ ਫਿਰ ਗੌੜੀ ਪੂਰਬੀ ਹੈ, ਔਰ ਮਹਾਰਾਜ ਸੱਚੇ ਪਾਤਸ਼ਾਹ ਨੇ ਸਾਨੂੰ ਸਾਰਾ ਕੁਝ ਦੱਸਣਾ ਕੀਤਾ ਹੈ। ਇਹ ਗੌੜੀ ਤੇ ਮਾਝ ਮਿਲਾ ਕੇ ਗਾਉਣਾ ਹੈ, ਤੇ ਇਨ੍ਹਾਂ ਰਾਗਾਂ ਵਿਚ ਕੀਰਤਨ ਕਰੀਏ ਤਾਂ ਬੜਾ ਸਵਾਦ ਹੈ, ਔਰ ਤਾਂ ਬੜਾ ਸਾਡਾ ਜੋ ਅਸਲੀ ਮਨੋਰਥ ਹੈ ਉਹ ਰਾਗਾਂ ਵਿਚ ਗਾਏ ਬਾਣੀ, ਸੁਣਨ ਵਾਲੇ ਦਾ ਵੀ ਕਲਿਆਣ ਹੁੰਦਾ ਤੇ ਕਰਨ ਵਾਲੇ ਦਾ ਵੀ ਹੋ ਜਾਂਦਾ ਹੈ। ਇਸ ਕਰਕੇ ਅੱਜ ਕੀਰਤਨ ਤੇ ਬਹੁਤ ਹੁੰਦਾ, ਪ੍ਰਾਪਤੀ ਕਿਉਂ ਨੀ ਹੁੰਦੀ ਹੈ? ਕੀਰਤਨ ਕਿਤੇ ਹੋਰ ਹੁੰਦਾ ਤੇ ਧੁਨਾਂ ਕਿਤੇ ਹੋਰ ਵੱਜਦੀਆਂ ਨੇ, ਧੁਨਾਂ ਕਾਹਦੀ ਦੀਆਂ ਹੋਰ ਵੱਜ ਰਹੀਆਂ ਨੇ। ਕੈਨੇਡਾ ਚ ਇੱਕ ਦਿਨ ਤਾਂ ਮੈਨੂੰ ਕੱਢ ਕੇ ਵਿਖਾਇਆ, ਇੱਕ ਉੱਥੇ ਮੈਂ ਵੀ ਉੱਥੇ ਕਥਾ ਕਰਨ ਗਿਆ ਸੀ, ਤੋ ਵੈਨਕੂਵਰ, ਤੇ ਮੈਥੋਂ ਪਹਿਲਾਂ ਇੱਕ ਸੰਤ ਮਹਾਤਮਾ ਵੀ ਗਿਆ ਹੋਇਆ ਸੀ, ਉਹਨਾਂ ਨੂੰ ਕਈ ਲੋਕਾਂ ਨੇ ਇਕੱਠੇ ਹੋ ਕੇ ਲੱਗਣ ਨਹੀਂ ਦਿੱਤਾ, ਉਹਨੂੰ ਕੀਰਤਨ ਨਹੀਂ ਕਰਨ ਦਿੱਤਾ, ਇਕੱਠੇ ਹੋ ਗਏ ਬਹੁਤ ਸਾਰੇ, ਔਰ ਅਖਬਾਰਾਂ ਚ ਛਪਿਆ ਉਹਨਾਂ ਵੱਲੋਂ, ਮੈਂ ਉਦੋਂ ਵੈਨਕੂਵਰ ਨਹੀਂ ਸੀ, ਮੈਂ ਸੀ ਟੋਰਾਂਟੋ, ਅਖਬਾਰਾਂ ਚ ਪੜਿਆ ਵੀ ਕੁਛ ਲੋਕ ਜਿਹੜੇ ਹਨ ਉਹਨਾਂ ਨੇ ਸੰਤਾਂ ਨੂੰ ਕੀਰਤਨ ਨਹੀਂ ਕਰਨ ਦਾ, ਸੰਤ ਨੇ ਖੁਦ ਵੀ ਲਾਇਆ ਕਿ ਉਹ ਲੋਕ ਕਾਮਰੇਡ ਨੇ, ਕਾਂਗਰਸੀ ਨੇ, ਗੁਰੂ ਤੋਂ ਬੇਮੁੱਖ ਨੇ। ਉਦੋਂ ਗੱਲ ਸਬੱਬ ਮਰੀ ਬਣ ਗਈ, ਉਸੇ ਹਫ਼ਤੇ ਹੀ ਮੈਨੂੰ ਸੱਦ ਲਿਆ ਉਹਨਾਂ ਨੇ, ਕਹਿੰਦੇ ਬਾਬਾ ਜੀ ਇੱਥੇ ਕਥਾ ਕਰਕੇ ਜਾਓ ਹਫ਼ਤਾ। ਉੱਥੋਂ ਮੈਂ ਜਹਾਜ਼ ਲਿਆ, 6-7 ਘੰਟਿਆਂ ਦਾ ਰਾਹ ਹੈ, ਦੂਰ ਹੈ ਵੈਨਕੂਵਰ। ਜਦੋਂ ਉੱਥੇ ਗਿਆ ਮੈਂ ਜਾ ਕੇ ਕਥਾ ਕੀਤੀ, ਮੈਨੂੰ ਉੱਥੇ ਪਹਿਲਾਂ ਦੋ, ਕਿਉਂਕਿ ਕਥਾ ਉੱਥੇ 4 ਵਾਰੀ ਹੁੰਦੀ ਹੈ, 18 ਘੰਟੇ ਦੀਵਾਨ ਚੱਲਦਾ ਉੱਥੇ, ਸੰਗਤ ਬਹੁਤ ਆਉਂਦੀ ਹੈ, 4 ਵਾਰੀ ਕਥਾ ਹੀ ਹੁੰਦੀ ਹੈ ਦਿਨ ਦੇ ਵਿਚ। ਉਹ ਕਥਾਕਾਰ ਇੱਕ ਹੋਰ ਸੀ, ਦੋ ਕਿਉਂਕਿ 2 ਵਾਰੀ ਮੈਂ ਕਰਦਾ ਸੀ, 2 ਵਾਰੀ ਉਹ ਕਰਦਾ ਸੀ। ਉਹ ਮੈਨੂੰ ਕਹਿਣ ਲੱਗਾ, ਬਾਬਾ ਜੀ ਤੁਸੀਂ ਧਾਰਨਾ ਪੜ੍ਹਦੇ ਹੋ ਕਈ ਵਾਰੀ ਕਥਾ ਕਰਦੇ ਕਰਦੇ ਹੋ? ਹਾਂ। ਕਹਿਣ ਲੱਗੇ, ਤੇ ਧਾਰਨਾ ਨੂੰ ਬਹੁਤ ਬੁਰਾ ਮੰਨਦੇ ਨੇ, ਪੜ੍ਹਿਓ ਨਾ। ਮੈਂ ਕਿਹਾ ਵੀ ਇਹ ਤਾਂ ਮੇਰੇ ਵੱਸ ਨਹੀਂ ਹੈ, ਜੇ ਮੂਹਰੇ ਧਾਰਨਾ ਕੋਈ ਆ ਗਈ ਪੜ੍ਹਾਂਗੇ, ਬੁਰਾ ਗੱਲ ਕੀ ਹੈ ਧਾਰਨਾ ਵਿੱਚ ਪੜ੍ਹਨਾ? ਧਾਰਨਾ ਕੋਈ ਮਾੜੀ ਚੀਜ਼ ਥੋੜਾ, ਧਾਰਨਾ ਗੁਰਬਾਣੀ ਦੇ ਕਵਿਤਾ ਰੂਪੀ ਅਰਥ ਹੁੰਦੇ ਨੇ, ਆਪਾਂ ਅਰਥ ਕਰਦੇ ਹਾਂ, ਇਹ ਆਪਾਂ ਵਾਰਤਕ ਅਰਥ ਕਰਦੇ ਹਾਂ, ਔਰ ਜਿਹੜੀ ਧਾਰਨਾ ਹੁੰਦੀ ਹੈ ਉਹ ਕਵਿਤਾ ਰੂਪੀ ਅਰਥ ਹੁੰਦੇ ਨੇ, ਉਸਦਾ ਭਾਵ ਅਰਥ ਹੁੰਦਾ ਪੰਕਤੀ ਦਾ, ਉਸ ਮੁਤਾਬਕ ਧਾਰਨਾ ਪੜ੍ਹਨੀ, ਕੋਈ ਗੁਨਾਹ ਨਹੀਂ ਹੈ। ਚਲੋ ਖੈਰ, ਮੈਂ ਬੇਨਤੀ ਕਰਾਂ, ਮੈਂ ਉੱਥੇ ਧਾਰਨਾ ਵੀ ਪੜ੍ਹਦਾ ਰਿਹਾ, ਉੱਥੇ ਸਾਰੀ ਦੀ ਸਾਰੀ ਕਥਾ, ਸਾਰਾ ਪ੍ਰੋਗਰਾਮ ਰੇਡੀਓ ਤੇ ਚੱਲਦਾ, ਸਾਰੇ ਗੱਡੀਆਂ ਚ ਰੇਡੀਓ ਲੱਗੇ ਨੇ, ਘਰਾਂ ਚ ਰੇਡੀਓ ਲੱਗੇ ਨੇ, ਉਹ ਰੇਡੀਓ ਤੇ ਸੁਣਦੇ ਸਾਰੇ ਲੋਕ। ਤੇ ਦਾਸ ਨੇ ਕਥਾ ਕੀਤੀ, 2 ਦਿਨ ਬਾਅਦ ਇੱਕ ਦਿਨ ਸਿੰਘ ਆਏ, ਕਹਿੰਦੇ ਬਾਬਾ ਜੀ ਅਸੀਂ ਲੰਗਰ ਪਾਣੀ ਛਕਾਉਣਾ, ਸਾਡੇ ਘਰ ਚਲੋ। ਮਾ ਚੰਗੋ ਭਾਈ, ਉਹ ਜਿਹਦੇ ਘਰ ਗਏ ਉੱਥੇ ਸਾਰੇ ਸਿੰਘ, 15-16 ਸਿੰਘ ਜ਼ਿਆਦਾ ਹੋਣਗੇ ਸ਼ਾਇਦ, ਸਾਰੇ ਬਹੁਤ ਚੜ੍ਹਦੀ ਕਲਾ ਨੌਜਵਾਨ, ਅੰਮ੍ਰਿਤਧਾਰੀ, ਬਾਣੀ ਪੜ੍ਹਨ ਵਾਲੇ, ਨਾਮ ਰਸੀਏ, ਪਰ 15-20 ਬੀਬੀਆਂ ਸਾਰੀਆਂ, ਕਈਆਂ ਦੇ ਕੇਸਕੀਆਂ ਵਿੱਚ ਜਾਈਆਂ ਹੋਈਆਂ ਸੀ, ਕਈਆਂ ਗੁਣਮੁਖ ਬੀਬੀਆਂ ਸਾਰੀਆਂ, ਸਾਰੇ ਇੱਕੋ ਥਾਂ ਇਕੱਠੇ ਹੋ ਕੇ ਉਹਨਾਂ ਨੇ ਬਹਿ ਕੇ ਤੇ ਲੰਗਰ ਪਾਣੀ ਛਕਿਆ, ਵੀ ਗੱਲਬਾਤ ਵੀ ਕਰਾਂਗੇ। ਉਹ ਗੱਲਾਂ ਕਰਦੇ ਕਰਦੇ ਗੱਲ ਚੱਲ ਪਈ, ਉਹਨਾਂ ਨੇ ਜਿਹੜਿਆਂ ਨੇ ਸੰਤ ਨਹੀਂ ਲੱਗਣ ਦਿੱਤੇ ਸੀ, ਮੈਂ ਕਹਿਤਾ, ਮੈਂ ਕਿਹਾ ਯਾਰ ਇੱਥੇ ਬੜੇ ਮਾੜੇ ਲੋਕ ਨੇ ਵਿੱਚ। ਕਹਿਣ ਲੱਗੇ, ਕੀ ਗੱਲ ਬਾਬਾ ਜੀ? ਮੈਂ ਕਿਹਾ ਇੱਥੇ ਕੋਈ ਕਾਂਗਰਸੀ ਜਾਂ ਕੋਈ ਕਾਮਰੇਡ ਲਿਖਿਆ ਅਖਬਾਰਾਂ ਚ? ਮੈਨੂੰ ਪਤਾ ਤੇ ਹੈ ਜੀ, ਅਖਬਾਰਾਂ ਚ ਲਿਖਿਆ ਸੀ ਕਿ ਬੜੇ ਮਾੜੇ ਲੋਕ ਨੇ, ਉਹ ਗੁਰਬਾਣੀ ਦੀ ਕੀਰਤਨ ਨੂੰ ਚੰਗਾ ਨਹੀਂ ਸਮਝਦੇ, ਉਹ ਮਹਾਤਮਾ ਆਇਆ ਸੀ ਤੇ ਉਹਦਾ ਕੀਰਤਨ ਨਹੀਂ ਇੱਥੇ ਕਰਨ ਦਿੱਤਾ, ਔਰ ਉਹ ਲਿਖਿਆ ਸੀ ਉੱਥੇ ਬਹੁਤ ਕੁਛ ਹੋਰ ਵੀ ਲਿਖਿਆ ਸੀ ਨਾਲ, ਮੈਂ ਐਸਾ ਕੁਛ ਕੀਤਾ, ਬੜੇ ਮਾੜੇ ਲੋਕ ਨੇ, ਚੰਗੇ ਨਹੀਂ। ਉਹ ਸਾਰੇ ਹੱਸ ਕੇ ਕਹਿਣ ਲੱਗੇ, ਬਾਬਾ ਜੀ। ਮੈਂ ਕਿਹਾ ਹਾਂ ਭਾਈ। ਕਹਿੰਦੇ, ਅਸੀਂ ਤੁਹਾਨੂੰ ਕਿਵੇਂ ਲੱਗ ਰਹੇ ਹਾਂ? ਮੈਂ ਕਿਹਾ ਤੁਸੀਂ ਤਾਂ ਬੜੇ ਗੁਰਸਿੱਖ ਲੱਗ ਰਹੇ ਹੋ ਸਾਰੇ, ਚੜ੍ਹਦੀ ਕਲਾ ਵਾਲੇ ਸਾਰੇ, ਰਹਿਤ ਮਰਜ਼ਾਦਾ ਚ ਪੂਰਨੋ, ਨਿਤਨੇਮੀਓ ਬਾਣੀ ਪੜ੍ਹਨ ਵਾਲਿਓ, ਬੀਬੀਆਂ ਵੀ ਬਾਣੀ ਪੜ੍ਹਨ ਵਾਲੀਆਂ ਨੇ। ਕਹਿਣ ਲੱਗੇ ਬਾਬਾ ਜੀ ਮੁਆਫ਼ ਕਰਨਾ, ਉਸ ਨੂੰ ਅਸੀਂ ਇਹ ਨੀ ਬੋਲਣ ਦਿੱਤਾ। ਮੈਂ ਕਿਹਾ ਹੱਦ ਹੋ ਗਈ, ਤੁਸੀਂ ਗੁਰਸਿੱਖ ਹੋ ਗਏ, ਤੁਸੀਂ ਕਿ ਨੀ ਬੋਲਣ ਦਿੱਤਾ ਹੈ। ਕਹਿਣ ਲੱਗੇ ਬਾਬਾ ਜੀ ਉਹ ਧਾਰਨਾ ਪੜ੍ਹਦਾ। ਮੈਂ ਕਿਹਾ ਧਾਰਨਾ ਤੇ ਮੈਂ ਵੀ ਪੜ੍ਹ ਕੇ ਆਇਆ, ਮੈਨੂੰ ਕਾਹਤੋਂ ਲਿਆ ਨਗਰ ਸਿਖਾਉਣ ਵਾਸਤੇ, ਤੁਸੀਂ ਸੁਣੀਆਂ ਰੇਡੀਓ ਤੋਂ ਕਹਿੰਦੇ ਸੁਣੀ ਹੈ। ਫਿਰ ਮੈਂ ਕਿਹਾ ਉਹਦੀ ਧਾਰਨਾ ਕਿਉਂ ਨੀ ਪੜ੍ਹਨ ਦਿੱਤੀ ਮੈਨੂੰ, ਤੁਸੀਂ ਕਿਉਂ ਨੀ ਟੋਕਿਆ, ਨਾ ਕਿਸੇ ਨੇ ਉੱਥੇ ਕਿਹਾ ਕੁਛ, ਦਾ ਅੱਜ ਕਿਹਾ, ਨਾ ਸਾਰੀ ਜ਼ਿੰਦਗੀ ਮੈਂ ਜਿੱਦਾਂ ਕਰਨ ਲੱਗਿਆ ਕਿਸੇ ਨੇ ਮੈਨੂੰ ਕਿਹਾ ਵੀ ਇਹ ਧਾਰਨਾ ਕਿਉਂ ਪੜ੍ਹੀ ਹੈ। ਅੱਜ ਤੱਕ ਵੀ ਅੱਗੇ ਕੋਈ ਕਹਿ ਦੇ ਪਤਾ ਨਹੀਂ। ਤੂੰ ਕਹਿਣ ਲੱਗੇ ਬਾਬਾ ਜੀ ਤੁਹਾਡੀ ਧਾਰਨਾ ਧਾਰਨਾ ਹੀ ਹੈ ਬਸ, ਜਿਹੜੀ ਧਾਰਨਾ ਹੋਣੀ ਚਾਹੀਦੀ ਹੈ। ਮੈਂ ਕਿਹਾ ਫਿਰ ਉਹ ਕੀ ਕਰਦਾ ਸੀ? ਉਹ ਮੈਂ ਉਹੀ ਗੱਲ ਕਰਾਂ, ਉਹਨਾਂ ਨੇ ਇੰਟਰਨੈਟ ਤੇ ਕਹਿੰਦੇ ਤੁਹਾਨੂੰ ਸੁਣਾ ਦਿੰਦੇ ਕੀ ਕਰਦਾ। ਉਹਨਾਂ ਨੇ ਇੰਟਰਨੈਟ ਸ਼ੁਰੂ ਕੀਤਾ ਤੇ ਜਿਹੜੇ ਗੀਤ ਗਾਏ ਹੋ ਨਾ ਗੰਦੇ ਮੰਦੇ ਗੀਤ, ਉਹਨਾਂ ਦਾ ਸਾਜ ਕਹਿੰਦੇ ਮਿਊਜ਼ਿਕ ਉਹ ਵੱਜਦਾ, ਨਾਲ ਸੁਣਾਇਆ ਕਰੋ ਉਧਰੋਂ ਗੀਤ, ਉਧਰ ਨੂੰ ਧਾਰਨਾ, ਕਹਿੰਦੇ ਸੁਣ ਨੂੰ ਫਰਕ ਹੈ ਕੋਈ? ਇਹ ਧਾਰਨਾ ਦੇ ਵਿੱਚ ਉਹ ਗੀਤ ਗਾ ਰਿਹਾ ਜਿਹੜੇ ਗੀਤ ਅਸ਼ਲੀਲ ਗੀਤ ਦੇ, ਉਹਨਾਂ ਦੀ ਧਾਰਨਾ ਬਣਾ ਕੇ ਗਾਉਂਦਾ ਹੈ। ਤੋ ਗੱਲ ਠੀਕ ਵੀ ਹੈ ਕਿ ਗੁਰਮੁਖ ਪਿਆਰਿਓ ਫਿਲਮੀ ਗੀਤ ਵੱਜਦਾ ਹੋਵੇ ਤੇ ਬਾਣੀ ਦਾ ਸ਼ਬਦ ਪੜ੍ਹੀ ਜਾਂਦਾ ਹੋਵੇ, ਇਹ ਕਿਤੇ ਕੋਈ ਕੋਈ ਮੇਲ ਹੈ ਕੋਈ ਇਸ ਗੱਲ ਦਾ? ਅੱਜ ਰਾਗ ਚ ਗਾਏ ਰਾਗਾਂ ਚ ਸੋ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਗੁਰੂ ਗਰੀਬ ਨਿਵਾਜ, ਇਹ ਭੈਰੋ ਰਾਗ ਦੇ ਵਿਚ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਦੇ ਪਵਿੱਤਰ ਪਾਵਨ ਸ਼ਬਦ ਉਚਾਰਦੇ ਹਨ। ਸੁਣੋ ਪ੍ਰੇਮ ਦੇ ਨਾਲ।
ਹਿਰਦੈ ਨਾਮ ਸਰਬ ਧਨ ਧਾਰਨ,
ਜਿਹੜਾ ਵਾਹਿਗੁਰੂ ਪਰਮੇਸ਼ਰ ਦਾ ਨਾਮ ਹੈ ਨਾ, ਸਰਬ ਧਰਨ ਸਾਰੇ ਵਿਆਪਕ ਹੈ, ਨਾਮ ਰੂਪੀ ਧਰਨ ਧਨ, ਜਿਨ੍ਹਾਂ ਨੇ ਉਸ ਨਾਮ ਰੂਪੀ ਧਰਨ ਨਾਮ ਨੂੰ ਜਿਹਨੇ ਸਾਰੇ ਸਰੀਰ ਨੂੰ ਧਾਰਨ ਕੀਤਾ ਹੈ, ਜਿਹੜਾ ਵਾਹਿਗੁਰੂ ਪਰਮੇਸ਼ਰ ਦਾ ਨਾਮ ਰੂਪੀ ਧਨ ਹੈ, ਜਿਸ ਪਰਮੇਸ਼ਰ ਨੇ ਸ੍ਰਿਸ਼ਟੀ ਨੂੰ ਧਾਰਨ ਕੀਤਾ ਹੈ, ਜਿਹੜੇ ਉਸ ਨਾਮ ਨੂੰ ਜਪਣ ਵਾਲੇ ਗੁਰਮੁਖ ਪਿਆਰੇ ਹਨ,
ਗੌਰ ਪ੍ਰਸਾਦੀ ਪਾਈਐ।
ਇਹ ਨਾਮ ਮਿਲਦਾ ਕਿੱਥੋਂ ਹੈ ਜੀ? ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਇਹ ਨਾਮ ਜਿਹੜਾ ਹੈ ਨਾ ਸਾਰਿਆਂ ਜਗ੍ਹਾ ਤੇ ਵਿਆਪਕ ਨਾਮ ਰੂਪੀ ਧਨ, ਜਿਸ ਨਾਮ ਰੂਪੀ ਧਨ ਤੋਂ ਸਾਰੀ ਸ੍ਰਿਸ਼ਟੀ ਬਣੀ ਹੈ, ਉਹ ਗੁਰ ਪ੍ਰਸਾਦੀ ਪਾਈਐ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਗੁਰੂ ਦੀ ਕਿਰਪਾ ਨਾਲ ਮਿਲਦਾ, ਉਹਦਾ ਹੋਰ ਸੋਮਾ ਕੋਈ ਨੀ ਕਿੱਥੋਂ ਨੀ ਮਿਲਦਾ, ਉਹ ਨਾਮ ਦੀ ਦਾਤ ਕੇਵਲ ਗੁਰੂ ਕੋਲੋਂ ਮਿਲਦੀ ਹੈ। ਤੋ ਗੁਰਮੁਖ ਪਿਆਰੇ ਗੁਰੂ ਸਾਡੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਹਨ, ਤੋ ਨਾਮ ਉਸੇ ਕੋਲੇ ਮਿਲਦਾ। ਮੈਨੂੰ ਕੱਲ ਵੀ ਗੁਰਮੁਖ ਪਿਆਰਾ ਮਿਲਿਆ, ਕਹਿੰਦੇ ਬਾਬਾ ਜੀ ਤੁਸੀਂ ਦੇ ਦਰਸ਼ਨ ਕੀਤੇ ਹੋਣਗੇ ਮਹਾਰਾਜ ਸੱਚੇ ਪਾਤਸ਼ਾਹ ਦੇ। ਕਹਿਣ ਲੱਗੇ ਤੁਸੀਂ ਤਾਂ ਕਰਦੇ ਹੋਵੋਗੇ, ਸਾਡੇ ਦੀ ਕਿਰਪਾ ਕਰੋ, ਸਾਨੂੰ ਵੀ ਨਾਮ ਦੀ ਦਾਤ ਬਖਸ਼ ਦਿਓ। ਮੈਂ ਕਿਹਾ ਮੇਰੇ ਕੋਲ ਨਾਮ ਕਿੱਥੇ ਆ? ਦਰਸ਼ਨ ਗੁਰੂ ਕੇ ਤੂੰ ਕਿਸ ਨੂੰ ਸਮਝਦਾ? ਗੁਰੂ ਗ੍ਰੰਥ ਸਾਹਿਬ ਜੀ ਗੁਰੂ ਹੈ, ਇਹਦੇ ਦਰਸ਼ਨ ਤੈਂ ਵੀ ਕੀਤੇ ਨੇ, ਮੈਂ ਵੀ ਕਰਦਾ। ਲੋੜ ਤੇ ਹੈ ਕਿ ਅਸੀਂ ਕਰਦੇ ਕਿਵੇਂ ਆ, ਕਿਸ ਭਾਵਨਾ ਨਾਲ ਕਰਦੇ ਆ। ਗੁਰੂ ਦੇ ਹੁੰਦਿਆਂ ਵੀ ਗੁਰੂ ਦੇ ਦਰਸ਼ਨ ਕੋਈ ਸਾਰਿਆਂ ਨੂੰ ਇੱਕੋ ਜਿਹੇ ਨਹੀਂ ਹੁੰਦੇ ਸੀ। ਉਹ ਗੁਰੂ ਉਹੀ ਹੈ ਜਿਸ ਗੁਰੂ ਨੂੰ ਭੱਟ ਕਹਿ ਰਹੇ ਨੇ, ਧਰਨ ਗਗਨ ਨਵ ਖੰਡ ਮਹਿ ਜੋਤ ਸਵਰੂਪੀ ਰਹਿਓ ਪਰ ਪਨ ਮਥਰਾ ਕਛ ਭੇਦ ਨਹੀਂ ਗੁਰ ਅਰਜੁਨ ਪ੍ਰਤੱਖ ਹਰ। ਉਹ ਭੱਟਾਂ ਨੂੰ ਗੁਰੂ ਅਰਜਨ ਦੇਵ ਜੀ ਪ੍ਰਤੱਖ ਨਿਰੰਕਾਰ ਦਿਸ ਰਿਹਾ ਹੈ, ਹਰੀ ਦਿਸ ਰਿਹਾ ਹੈ, ਦੇਖਣੀ ਦਾ ਫਰਕ ਹੈ ਨਾ। ਤੇ ਉਹੀ ਗੁਰੂ ਅਰਜਨ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਦੁਸ਼ਟ ਲੋਕਾਂ ਨੂੰ ਇੱਕ ਮੁਰਜਮ ਦਿਸ ਰਿਹਾ, ਉਹਨੂੰ ਤੱਤੀਆਂ ਤਵੀਆਂ ਤੇ ਬਿਠਾ ਰਹੇ ਨੇ, ਰੇਤਾ ਸਿਰ ਤੱਤਾ ਪਾ ਰਹੇ ਨੇ, ਜੇਗਾ ਚ ਵਾਲ ਰਹੇ ਨੇ। ਦੇਖੋ ਨਾ ਗੁਰੂ ਤੇ ਉਹੀ ਸੀ। ਹੁਣ ਵੀ ਗੁਰਮੁਖ ਪਿਆਰਿਆ ਮੈਂ ਕਿਹਾ ਗੁਰੂ ਉਹੀ ਹੈ, ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਉਹੀ ਗੁਰੂ ਹੈ, ਗੁਰੂ ਕੋਈ ਹੋਰ ਨਹੀਂ ਹੈ। ਪਰ ਦੇਖਣ ਦੀ ਸਾਡੀ ਨਿਗਾਹ ਚ ਕਿਹੋ ਜਿਹੀ ਦਿਖਾਈ ਦੇ ਰਿਹਾ, ਇਹ ਸਾਡੀ ਅਵਸਥਾ ਦੀ ਗੱਲ ਹੈ। ਤੋ ਨਾਮ ਦੀ ਦਾਤ ਗੁਰੂ ਕੋਲੇ ਹੀ ਹੈ, ਕਿਸੇ ਮਨੁੱਖ ਕੋਲੇ ਨਹੀਂ ਹੈ। ਗੁਰੂ ਤੋਂ ਬਿਨਾਂ ਇਹ ਦਾਤ ਮਿਲਦੀ ਨਹੀਂ, ਨਾਮ ਦੀ ਦਾਤ ਮਨੁੱਖ ਦੀ ਸ਼ਕਤੀ ਨਹੀਂ ਹੈ ਕੋਈ ਇਹ ਦਾਤ ਬਖਸ਼ ਦੇਵੇ। ਹਾਂ ਮਨੁੱਖ ਦਾ ਕੰਮ ਹੈ ਦੱਸ ਸਕਦਾ ਭਾਈ ਤੈਨੂੰ ਦਾਤ ਮਿਲੇਗੀ ਕਿੱਥੋਂ, ਗੁਰੂ ਕੋਲੋਂ। ਇਹ ਗੁਰੂ ਕੌਣ ਹੈ? ਗੁਰੂ ਗ੍ਰੰਥ ਸਾਹਿਬ ਜੀ ਹੈ, ਇਹਦੇ ਕੋਲੋਂ ਦਾਤ ਮਿਲੇਗੀ, ਕਿਉਂਕਿ ਨਾਮ ਦੀ ਦਾਤ ਗੁਰਬਾਣੀ ਸਾਰੀ ਦੀ ਸਾਰੀ ਗੁਰੂ ਕੇ ਮੰਤਰ ਨੇ, ਗੁਰੂ ਕੋ ਸ਼ਬਦ ਹੈ। ਇਹ ਨਾਮ ਦੀ ਉਹ ਦਾਤ ਦਿੱਤੀ ਹੈ ਸਾਨੂੰ ਮਹਾਰਾਜ ਨੇ ਸਾਰੀ, ਇੱਥੋਂ ਲੈ ਕੇ ਆਪਣੇ ਜੀਵਨ ਨੂੰ ਸਫਲਾ ਕਰੋ।
ਅਮਰ ਪਦਾਰਥ ਤੇ ਕਰਤਾਰਥ,
ਤੇ ਭਾਈ ਵਾਹਿਗੁਰੂ ਪਰਮੇਸ਼ਰ ਦੇ ਨਾਮ ਦੇ ਰੂਪੀ ਪਦਾਰਥ ਦੇ ਨਾਲ ਫਿਰ ਕਰਤਾਰਥ ਕਰਿਆਨ ਹੋ ਗਏ, ਸਫਲੇ ਹੋ ਗਏ, ਜਿਨ੍ਹਾਂ ਨੇ ਇਹ ਅਮਰ ਪਦਾਰਥ ਜਿਹੜਾ ਵਾਹਿਗੁਰੂ ਪਰਮੇਸ਼ਰ ਦਾ ਨਾਮ ਅਮਰ ਪਦਾਰਥ ਹੈ ਨਾ, ਮ੍ਰਿਤੂ ਤੋਂ ਰਹਿਤ ਕਰਨ ਵਾਲਾ ਹੈ, ਸਦਾ ਹੀ ਜੁਗੋ ਜੁਗ ਅਟਲ ਹੈ, ਇਹ ਕਰਤਾਰਥ ਇਸ ਅਮਰ ਪਦਾਰਥ ਤੋਂ, ਨਾਮ ਦੇ ਪਦਾਰਥ ਤੋਂ ਅਸੀਂ ਕਰਤਾਰਥ ਸਫਲੇ ਹੋ ਗਏ, ਕਲਿਆਣ ਹੋ ਗਈ ਹੈ।
ਸਹਿਜ ਧਿਆਨ ਲਿਵ ਲਾਈ ਹੈ।
ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਭਾਈ ਜਿਹੜਾ ਅਮਰ ਪਦਾਰਥ ਹੈ ਵਾਹਿਗੁਰੂ ਪਰਮੇਸ਼ਰ ਦਾ ਨਾਮ, ਜਿਹਦੇ ਸਾਡੀ ਕਲਿਆਣ ਕਰਨੀ ਹੈ, ਉਹਦੇ ਨਾਲ ਸਹਿਜ ਧਿਆਨ ਸ਼ਾਂਤੀ ਵਿੱਚ ਹੋ ਕਰਕੇ, ਗਿਆਨਵਾਨ ਹੋ ਕਰਕੇ, ਧਿਆਨ ਦੇ ਵਿੱਚ ਹੋ ਕਰਕੇ, ਧਿਆਨ ਨੂੰ ਟਿਕਾ ਕਰਕੇ ਉਹਦੇ ਨਾਲ ਲਿਵ ਲਾਉਣਾ ਕਰੋ, ਇੱਕ ਰਸ ਲਿਵ, ਉਹਦੇ ਨਾਲ ਆਪਣੇ ਮਨ ਦੀ ਲਿਵ ਨੂੰ ਜੋੜਨਾ ਕਰੋ, ਮਨ ਨੂੰ ਜੋੜਨਾ ਕਰੋ।
ਮਨ ਰੇ ਰਾਮ ਭਗਤ ਚਿੱਤ ਲਾਈ ਹੈ।
ਮਨ ਰੇ ਹੇ ਮੇਰੇ ਮਨ, ਜਾਂ ਮਨ ਰੇ ਹੇ ਮੇਰੇ ਪਿਆਰੇ ਸਿੱਖ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਮਨ ਰੇ ਰਾਮ ਭਗਤ ਚਿੱਤ ਲਾਈ ਹੈ। ਜਿਹੜਾ ਰਮਿਆ ਹੋਇਆ ਰਾਮ ਹੈ ਨਾ ਵਾਹਿਗੁਰੂ ਪਰਮੇਸ਼ਰ ਸੱਚੇ ਪਾਤਸ਼ਾਹ ਗੁਰੂ ਗਰੀਬ ਨਿਵਾਜ ਤੇ ਭਾਈ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਉਹਦੇ ਨਾਲ ਲਿਵ ਲਾਓ, ਚਿੱਤ ਲਾਓ, ਚਿੱਤ ਦੇ ਨਾਲ ਚੇਤੇ ਕਰੋ, ਉਸ ਨੂੰ ਆਪਣੇ ਮਨ ਚ ਵਸਾਉਣਾ ਕਰੋ।
ਗੁਰਮੁਖ ਰਾਮ ਨਾਮ ਜਪ ਹਿਰਦੈ।
ਮੁਖੀ ਗੁਰਾਂ ਦੇ ਕੋਲੋਂ ਨਾਮ ਦੀ ਦਾਤ ਲੈ ਕਰਕੇ, ਮੁਖੀ ਗੁਰਾਂ ਤੋਂ ਨਾਮ ਦੀ ਦਾਤ ਲੈ ਕੇ ਗੁਰਮੁਖ ਬਣ ਕੇ ਫਿਰ ਉਹ ਰਾਮ ਦੇ ਨਾਮ ਨੂੰ ਜਪ, ਕਿਵੇਂ ਕਹਿੰਦੇ ਹਿਰਦੇ ਨਾਲ, ਜੀਭਾਂ ਨਾਲ ਜਪਣ ਵਾਲੇ ਬਹੁਤ ਨੇ, ਮਹਾਰਾਜ ਕਹਿੰਦੇ ਹਿਰਦੇ ਨਾਲ ਜਪਦੇ ਪਾਰ ਸਾਰਾ ਕਰਨਾ, ਜੀਵ ਬੋਲੇ ਤੇ ਹਿਰਦਾ ਜਪੇ, ਕਿਉਂਕਿ ਜਾਪ ਹੁੰਦਾ ਬਿਨਾਂ ਬੋਲਿਆਂ, ਔਰ ਜਿਹੜੀ ਸਿਮਰਨ ਕਰਨਾ ਹੈ ਉਹ ਮੂੰਹ ਨਾਲ ਜੀਭਾਂ ਨਾਲ ਬੋਲਣਾ ਹੈ। ਇਸ ਕਰਕੇ ਮਹਾਰਾਜ ਕਹਿੰਦੇ ਜੀਵ ਨਾਲ ਬੋਲ ਉਸ ਨਾਮ ਨੂੰ ਤੇ ਹਿਰਦੇ ਨਾਲ ਜਪ, ਭਾਵ ਹਿਰਦੇ ਨੂੰ ਵੀ ਤੇਰੀ ਜੀਭਾਂ ਨਾਲ ਸ਼ਾਮਲ ਕਰ ਲੈ, ਮਨ ਨੂੰ ਵੀ, ਮਨ ਵੀ ਬੋਲੇ, ਐਸਾ ਨਹੀਂ ਕਿ ਮਨ ਕੁਛ ਹੋਰ ਬੋਲਦਾ ਫਿਰੇ ਤੇ ਜੀਭ ਕੁਛ ਹੋਰ ਬੋਲਦੀ ਫਿਰੇ। ਮਨ ਰੇ, ਮਹਾਰਾਜ ਕਹਿੰਦੇ ਮੇਰੇ ਪਿਆਰੇ ਗੁਰਸਿੱਖ ਉਸ ਵਾਹਿਗੁਰੂ ਪਰਮੇਸ਼ਰ ਦੇ ਨਾਮ ਨੂੰ ਹਿਰਦੇ ਨਾਲ ਜਪ।
ਸਹਿਜ ਸੇਤੀ ਘਰ ਜਾਈਏ।
ਸਹਿਜ ਸੇਤੀ ਗਿਆਨ ਸਹਿਤ ਹੋ ਕਰਕੇ ਜਾਂ ਸੋਤੇ ਸਿੱਧੀ ਸ਼ਾਂਤੀ ਦੇ ਨਾਲ ਜਿਹੜਾ ਸਰੂਪ ਰੂਪੀ ਘਰ ਹੈ ਵਾਹਿਗੁਰੂ ਪਰਮੇਸ਼ਰ ਪਰਮਾਤਮਾ ਦਾ ਅੰਤਹਿਕਰਨ, ਆਪਣੇ ਅੰਦਰ ਹੀ ਅੰਤਹਿਕਰਨ, ਆਪਣੇ ਸਰੂਪ ਰੂਪੀ ਘਰ ਦੇ ਵਿੱਚ ਚਲੇ ਜਾਓਗੇ, ਫਿਰ ਉਹ ਜਿਹੜੇ ਅੰਦਰ ਆਨੰਦਮਈ ਧੁਨਾਂ ਚੱਲ ਰਹੀਆਂ ਨੇ ਵਾਹਿਗੁਰੂ ਪਰਮੇਸ਼ਰ ਦੇ ਨਾਮ ਦੀਆਂ, ਅੰਤਹਿਕਰਨ ਦੇ ਵਿੱਚ ਉੱਥੇ ਪਹੁੰਚ ਜਾਓਗੇ। ਮਹਾਰਾਜ ਕਹਿੰਦੇ ਹਨ ਰਾਮ ਦੇ ਕੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਗੁਰੂ ਗਰੀਬ ਨਿਵਾਜ ਪਵਿੱਤਰ ਪਾਵਨ ਸ਼ਬਦ ਦੀ ਉਚਾਰਨ ਕਰਦੇ ਹਨ।
ਪਰਮ ਭੇਦ ਭਉ ਕਬੋ ਨਾ ਛੂਟਸ।
ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜਿਹੜਾ ਭੇਦ ਭਾਵ ਪੈਦਾ ਕਰਨ ਵਾਲਾ ਭਰਮ ਹੈ ਨਾ, ਇਹ ਕਦੇ ਵੀ ਨਹੀਂ ਛੁੱਟਦਾ ਹੈ, ਕਿਉਂਕਿ ਭਰਮ ਬਣਿਆ ਰਹਿੰਦਾ, ਭੇਦ ਭਾਵਨਾ ਬਣੀ ਰਹਿੰਦੀ ਹੈ। ਭਰਮ ਕਿਸ ਨੂੰ ਕਹਿੰਦੇ ਨੇ ਕਿ ਸਾਡੇ ਚ ਬੜੇ ਪ੍ਰਕਾਰ ਦੇ ਭਰਮ ਨੇ, ਮੈਨੂੰ ਇੱਥੇ ਦਨੀ ਠੀਕ ਹੋਇਆ ਗੁਰੂ ਘਰ ਚ ਆ ਕੇ, ਹੁਣ ਕੋਈ ਕਿਸੇ ਮੜੀ ਮਸਾਨ ਤੇ ਚਲੀ ਉੱਥੇ ਸਹਿਜ ਠੀਕ ਆ ਜਾਏ ਕੰਮ, ਇਹ ਭਰਮ ਹੈ। ਔਰ ਇਦੋਂ ਵੀ ਅੱਗੇ ਕਈ ਭਰਮ ਕਈਆਂ ਦਾ ਆਪਣੇ ਆਪ ਨੂੰ ਪੱਕਾ ਕਰਨਗੇ, ਪਰ ਉਸ ਵੀ ਭਰਮ ਹੁੰਦਾ ਇਹ ਗੁਰਦੁਆਰੇ ਚ ਨਹੀਂ ਮੇਰੀ ਆਸਾ ਪੂਰੀ, ਫਲਾਣਾ ਗੁਰਦੁਆਰਾ ਉੱਥੇ ਸਭ ਦੀ ਆਸਾ ਪੂਰੀ ਹੁੰਦੀ ਹੈ। ਜੋ ਗੁਰਮੁਖ ਪਿਆਰੇ ਗੁਰੂ ਇੱਕੋ ਹੀ, ਗੁਰੂ ਗ੍ਰੰਥ ਸਾਹਿਬ ਇੱਕੋ ਹੀ, ਅਸੀਂ ਭੇਦ ਭਾਵ ਬਣਾਈ ਬੈਠੇ ਆ, ਗੁਰੂ ਚ ਤਾਂ ਨਹੀਂ ਪੁੱਜਿਆ। ਗੁਰੂ ਜਿੱਥੇ ਵੀ ਹੈ ਉਹ ਗੁਰੂ ਓਨੀ ਸ਼ਕਤੀ ਦਾ ਮਾਲਕ ਹੈ, ਚਾਹੇ ਉਹ ਗੁਰੂ ਸ੍ਰੀ ਹਰਿਮੰਦਰ ਸਾਹਿਬ ਸੱਚਖੰਡ ਵਿਚ ਪ੍ਰਕਾਸ਼ ਹੈ, ਓਨੀ ਸ਼ਕਤੀ ਦਾ ਮਾਲਕ ਹੈ, ਚਾਹੇ ਉਹ ਸਮੈਤਕ ਦੇ ਗੁਰਦੁਆਰੇ ਵਿਚ ਪ੍ਰਕਾਸ਼ ਹੈ, ਓਨੀ ਸ਼ਕਤੀ ਦਾ ਮਾਲਕ ਹੈ, ਓਨੀ ਦਾਤਾ ਇਹਦੇ ਕੋਲੇ ਨੇ, ਚਾਹੇ ਉਹ ਸੋਨੇ ਦੇ ਮੰਦਰ ਚ ਪ੍ਰਕਾਸ਼ ਹੈ, ਓਨੀ ਸ਼ਕਤੀ ਦਾ ਮਾਲਕ ਹੈ, ਚਾਹੇ ਉਹ ਟੁੱਟੀ ਫੁੱਟੀ ਛੱਪਰੀ ਚ ਪ੍ਰਕਾਸ਼ ਹੈ, ਓਨੀ ਸ਼ਕਤੀ ਦਾ ਮਾਲਕ ਹੈ। ਸਾਡਾ ਇੱਥੇ ਹੀ ਭਰਮ ਭੇਦ ਬਣਿਆ ਰਹਿੰਦਾ। ਬਹੁਤ ਲੋਕ ਕਹਿਣਗੇ ਮੇਰੀ ਆਸਾ ਪੂਰੀ ਉਥੇ ਨਹੀਂ ਹੋਈ ਸੀ, ਪਰ ਫਲਾਣੀ ਥਾਂ ਤੇ ਜਾ ਕੇ ਹੋ ਗਈ। ਇਸ ਕਰਕੇ ਉਹ ਗੁਰਦੁਆਰੇ ਚ ਬੜੀ ਸ਼ਕਤੀ ਹੈ, ਉਥੋਂ ਵਾਲੇ ਗੁਰੂ ਘਰ ਦੇ ਆਸਾਂ ਪੂਰੀਆਂ ਹੁੰਦੀਆਂ ਨੇ, ਇਹ ਭਰਮ ਹੈ। ਮਹਾਰਾਜ ਕਹਿੰਦੇ ਭਰਮ ਭੇਦ ਕਬੂ ਨੇ ਛੂਟ ਤੇ ਛੁੱਟਦਾ ਨਹੀਂ ਹੈ ਬੰਦੇ ਦੇ ਕੋਲੋਂ, ਜਿੰਨਾ ਚਿਰ ਗੁਰਮੁਖਤਾ ਹੀ ਅੰਦਰ ਆਉਂਦੀ ਨਹੀਂ ਨਾ, ਦ੍ਰਿੜ ਵਿਸ਼ਵਾਸ ਨਹੀਂ ਆਉਂਦਾ, ਪੱਕਾ ਵਿਸ਼ਵਾਸ ਭਰੋਸਾ ਨਹੀਂ ਹੁੰਦਾ, ਉਹਨਾਂ ਚਿਰ ਗੁਰਮੁਖ ਪਿਆਰੇ ਹੋਏ ਭਰਮ ਭੇਦ ਛੁੱਟਦਾ ਨਹੀਂ ਹੈ। ਬੜਾ ਮੁਸ਼ਕਿਲ ਹੈ ਛੁੱਟਣਾ, ਕਬ ਹੋਣਾ ਛੂਟ, ਕਦੇ ਛੱਡਦਾ ਨਹੀਂ ਹੈ ਭਰਮ ਭੇਦ ਨੂੰ, ਭਰਮੇ ਬਣਿਆ ਰਹਿੰਦਾ। ਇਹ ਨੀ ਠੀਕ ਉਹ ਨੀ ਠੀਕ, ਧਰਮ ਧਾਰਨ ਕਰਨੇ ਭਰਮ ਹੈ, ਘਰ ਚ ਪਾਠ ਕਰਾਉਣੇ ਜੀ ਬਾਬਾ ਜੀ ਦਿਨ ਕਿਹੜਾ ਚੰਗਾ ਹੈ, ਜਦੋਂ ਦਿਨ ਕਿਹੜਾ ਚੰਗਾ ਹੋਊਗਾ, ਜਦੋਂ ਗੁਰੂ ਸਾਡੇ ਘਰ ਚੱਲੇਗਾ ਉਹੀ ਦਿਨ ਚੰਗਾ, ਹੋਰ ਕਿਹੜਾ ਦਿਨ ਚੰਗਾ ਹੈ, ਤੇ ਗੁਰੂ ਨੇ ਘਰ ਦੇ ਵਿੱਚ ਆ ਜਾਣਾ ਤਿੰਨ ਚੰਗਾ ਮਾਰਾ ਦਿਨ ਕੋਈ। ਆ ਪਰਸੋਂ ਚੌਥੇ ਮੈਂ ਗਿਆ ਕਿਸੇ ਦੇ ਘਰ, ਕਹਿੰਦੇ ਬਾਬਾ ਜੀ ਭੋਗ ਪਾਉਣਾ ਕਦੋਂ ਚੰਗਾ ਹੁੰਦਾ ਪਾਉਣਾ, ਮੈਂ ਕਿਹਾ ਜਦੋਂ ਪਾ ਦਈਏ, ਕਹਿਣ ਲੱਗੇ ਅਸੀਂ ਪਾਠ ਕੀਤਾ ਟੈਂਕੀਆਂ ਤੇ, ਹੁਣ ਮੈਂ ਸੋਚਿਆ ਜੀ ਬਾਰਾਂ ਵੱਜ ਗਏ ਇਦੂ ਬਾਅਦ ਪਾ ਸਕਦੇ ਆ ਭੋਗ, ਮੈਂ ਕਿਹਾ ਫਿਰ ਕਿਉਂਕਿ ਬਾਰਾਂ ਵੱਜ ਕੇ ਬਾਣੀ ਪੜ੍ਹਨੀ ਹੈ, ਜਦੋਂ ਮਰਜ਼ੀ ਪੜ੍ਹ ਲਓ, ਰਾਤ ਨੂੰ ਪੜ੍ਹ ਲਓ, ਦਿਨੇ ਪੜ੍ਹ ਲਓ, ਜਦੋਂ ਮਰਜ਼ੀ ਭੋਗ ਪਾ ਦੇ, ਭਰਮਾਂ ਚ ਕਿਉਂ ਪਿਆ ਬਾਣੀ ਪੜ੍ਹ ਕੇ ਪਾਠ ਕੀਤਾ ਅਜੇ ਭਰਮ ਪੈਦਾ ਹੈ। ਕਹਿੰਦੇ ਮੈਨੂੰ ਤਾਂ ਇਹਨਾਂ ਦੱਸਦੇ ਸੀ ਬਾਰਾਂ ਵਜੇ ਤੋਂ ਪਹਿਲਾਂ ਪਹਿਲਾਂ ਪਾਉਣਾ ਚਾਹੀਦਾ, ਤੇ ਬਾਰਾਂ ਵਜੇ ਤੋਂ ਬਾਅਦ ਬਾਣੀ ਮਾਰੀਏ ਪੜ੍ਹਦੀ ਕੋਈ। ਫਿਰ ਇਸ ਕਰਕੇ ਭਰਮ ਭੇਦ ਸਾਡੇ ਕਈ ਪ੍ਰਕਾਰ ਦੇ ਨੇ ਜਿਹੜੇ ਮੁਕਤੇ ਨਹੀਂ ਹਨ, ਬੜੇ ਪ੍ਰਕਾਰ ਦੇ ਨੇ। ਉਦੋਂ ਅੱਗੇ ਚਲੇ ਜਾਈਏ, ਹੁਣ ਅੰਮ੍ਰਿਤ ਛਕਣਾ ਜੀ ਕਿਹੜੇ ਕੋਲੋਂ ਛਕੀਏ, ਜਿਹੜਾ ਅੰਮ੍ਰਿਤ ਠੀਕ ਹੈ। ਇੱਕ ਤੇ ਉਹ ਸਾਡੇ ਪਿੰਡ ਮੇਰੇ ਕੋਲ ਆਇਆ, ਅੰਮ੍ਰਿਤ ਛੱਕ ਕੇ ਆ ਗਿਆ, ਕਹਿੰਦੇ ਬਾਬਾ ਜੀ ਤੁਹਾਡੇ ਅੰਮ੍ਰਿਤ ਨੀ ਛਕਿਆ, ਤੁਹਾਡਾ ਤਾਂ ਪਿੰਡਾਂ ਵਾਲਾ ਅੰਮ੍ਰਿਤ ਕਰੜਾ ਬਹੁਤ ਹੈ। ਮੈਂ ਕਿਹਾ ਪੋਲਾ ਕਿੱਥੋਂ ਛੱਕ ਕੇ ਆਇਆ, ਕਹਿਣ ਲੱਗਿਆ ਮੈਂ ਤਾਂ ਨਿਹੰਗਾ ਸਿੰਘਾਂ ਕੋਲੋਂ ਛੱਕ ਕੇ ਆਇਆ, ਪੋਲਾ ਹੈ। ਉਹ ਕਹੇ ਪੋਲਾ ਹੈ, ਕਹਿਣ ਲੱਗਿਆ ਉੱਥੇ ਸੁਭਦੀ ਆਪਣਾ ਝਟਕਾ ਮੀਟ ਜੋ ਮਰਜ਼ੀ ਖਾਓ, ਜੋ ਮਰਜ਼ੀ ਮੌਜ ਕਰੋ, ਤੁਸੀਂ ਤਾਂ ਕਹਿੰਦੇ ਚਾਹ ਵੀ ਨੀ ਪੀਣੀ, ਅਸੀਂ ਰਗੜੇ ਲਾ ਕੇ ਪੀਣੀ ਆ, ਮੌਜਾ ਬਣੀ ਹੈ। ਤੋ ਉਹ ਵੀ ਦੇਖ ਕੇ ਹੀ ਛਕਣਾ, ਕਿੱਥੋਂ ਦਾ ਛਕਣਾ, ਕਿਹੜਾ ਕਰੜਾ, ਕਿਹੜਾ ਪੋਲਾ ਹੈ। ਮਹਾਰਾਜ ਕਹਿੰਦੇ ਨਾਨਕ ਅੰਮ੍ਰਿਤ ਏਕ ਹੈ ਦੂਜਾ ਅੰਮ੍ਰਿਤ ਨਾ ਹੈ, ਅੰਮ੍ਰਿਤ ਇੱਕੋ ਹੀ ਹੈ, ਅਸੀਂ ਬਣਾ ਕਈ ਕਈ ਬਣਾ ਰੱਖੇ ਨੇ। ਇਸ ਕਰਕੇ ਭਰਮ ਭੇਦ ਸਾਲ ਚੋਂ ਨਿਕਲਦੇ ਨਹੀਂ ਹਨ। ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਹਨ,
ਆਵਤ ਜਾਤ ਨਾ ਜਾਣੀ,
ਆਵਤ ਜਾਤ ਨਾ ਜਾਣੀ, ਨਹੀਂ ਜਾਣਿਆ ਇਸਨੇ ਵਾਹਿਗੁਰੂ ਪਰਮੇਸ਼ਰ ਦੀ ਭਗਤੀ ਕਰਨੀ ਜਾਣੀ ਨਹੀਂ ਹੈ। ਇਸ ਕਰਕੇ ਇਹਦਾ ਜੰਮ ਕੇ ਆਉਣਾ ਤੇ ਮਰ ਕੇ ਜਾਣਾ ਇਹ ਮਿਲਦਾ ਨਹੀਂ। ਆਵਤ ਜਾਤ ਨਾ ਜਾਣੀ, ਆਉਣ ਜਾਣ ਦੇ ਚੱਕਰ ਨੂੰ ਇਹਨੇ ਜਾਣਿਆ ਨਹੀਂ ਹੈ ਕਿ ਮਿਟੇਗਾ ਕਿੱਥੋਂ। ਇਹ ਮਿਟਣਾ ਸੀ ਵਾਹਿਗੁਰੂ ਪਰਮੇਸ਼ਰ ਦੀ ਪ੍ਰਾਪਤੀ ਕਰਕੇ ਗੁਰੂ ਦੀ ਬਾਣੀ ਦੇ ਨਾਲ, ਪਰ ਇਹਨੂੰ ਇਸ ਗੱਲ ਦੀ ਸਮਝ ਹੀ ਨਹੀਂ ਪਈ ਹੈ ਸਾਰੀ ਜ਼ਿੰਦਗੀ।
ਬਿਨ ਹਰ ਨਾਮ ਕੋ ਮੁਕਤ ਨਾ ਪਾਵਸ,
ਮਹਾਰਾਜ ਕਹਿੰਦੇ ਮੁਕਤ ਦੀ ਗੱਲ ਸੁਣ ਲਓ, ਬਿਨ ਹਰ ਨਾਮ ਕੋ ਮੁਕਤ ਨਾ ਪਾਵਸ, ਮੁਕਤੀ ਕਿਤੇ ਹੋਰ ਲੱਭਦੇ ਫਿਰੋ, ਬਿਨਾਂ ਹਰੀ ਦੇ ਨਾਮ ਤੋਂ ਮੁਕਤੀ ਨਹੀਂ ਮਿਲਦੀ ਹੈ, ਬਿਨਾਂ ਵਾਹਿਗੁਰੂ ਪਰਮੇਸ਼ਰ ਦੇ ਨਾਮ ਤੋਂ ਮੁਕਤੀ ਨਹੀਂ ਮਿਲਦੀ ਹੈ। ਇਸ ਕਰਕੇ ਮੁਕਤੀ ਮਿਲਣੀ ਹੈ ਤਾਂ ਵਾਹਿਗੁਰੂ ਪਰਮੇਸ਼ਰ ਦੇ ਨਾਮ ਚ ਮਿਲਣੀ ਹੈ।
ਦੂਬ ਮੋਏ ਬਿਨ ਪਾਨੀ,
ਮਹਾਰਾਜ ਕਹਿੰਦੇ ਬਿਨਾਂ ਭਗਤੀ ਤੋਂ ਇਹ ਡੁੱਬ ਕੇ ਮਰ ਗਿਆ ਸੰਸਾਰ ਸਾਰਾ। ਬਿਨ ਪਾਨੀ, ਨਾਮ ਰੂਪੀ ਪਾਣੀ ਤੋਂ ਬਿਨਾਂ ਸੰਸਾਰ ਦੇ ਪਦਾਰਥਾਂ ਵਿੱਚ ਡੁੱਬ ਕੇ ਮਰ ਗਿਆ ਹੈ, ਸੰਸਾਰ ਦੇ ਵਿਸ਼ੇ ਵਿਕਾਰਾਂ ਦੇ ਵਿੱਚ ਡੁੱਬ ਕੇ ਮਰ ਗਿਆ, ਨਾਮ ਰੂਪੀ ਪਾਣੀ ਤੋਂ ਬਿਨਾਂ ਡੁੱਬ ਕੇ ਮਰ ਗਿਆ ਹੈ, ਉਹਦੀ ਪ੍ਰਾਪਤੀ ਵੀ ਕੀਤੀ ਹੈ। ਪਾਣੀ ਚ ਡੁੱਬ ਜਾਣਾ ਸਮਝ ਚ ਆਉਂਦਾ, ਬਿਨਾਂ ਪਾਣੀ ਤੋਂ ਡੁੱਬ ਜਾਣਾ ਬੜੀ ਦੁੱਖ ਦੀ ਗੱਲ ਹੈ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਬਿਨਾਂ ਹੀ ਪਾਣੀ ਤੋਂ ਇਹ ਪਦਾਰਥਾਂ ਰੂਪੀ ਪਾਣੀ ਦੇ ਵਿੱਚ ਗੋਤੇ ਖਾਂਦਾ ਫਿਰਦਾ, ਵਿਸ਼ੇ ਵਿਕਾਰਾਂ ਚ ਡੁੱਬ ਗਿਆ ਇਹ, ਪਾਣੀ ਤੋਂ ਬਿਨਾਂ ਡੁੱਬਿਆ ਪਿਆ ਸੰਸਾਰ। ਮਹਾਰਾਜ ਕਹਿੰਦੇ ਹਨ,
ਧੰਦਾ ਕਰਤ ਸਗਲੀ ਪਤ ਖੋ ਬਸ,
ਮਹਾਰਾਜ ਕਹਿੰਦੇ ਧੰਦਿਆਂ ਵਿੱਚ ਫਸ ਕੇ ਨਾ ਆਪਣੀ ਸਾਰੀ ਇੱਜ਼ਤ ਗਵਾ ਲਈ ਹੈ, ਆਪਣੀ ਪਤ ਖੋ ਲਈ ਹੈ, ਆਪਣੀ ਇੱਜ਼ਤ ਗਵਾ ਲਈ ਹੈ। ਤੋ ਗੁਰਮੁਖ ਪਿਆਰਿਓ, ਧੰਦਾ ਕੰਮ ਕਰਨਾ ਕੋਈ ਮਾੜਾ ਨਹੀਂ ਹੈ, ਪਰ ਧੰਦੇ ਚ ਫਸ ਜਾਣਾ ਮਾੜਾ ਹੈ, ਇਹ ਨੀ ਕਿ ਧੰਦਾ ਕਰਨਾ ਨਹੀਂ। ਔਰ ਜਾਂ ਕਈ ਵਾਰੀ ਧੰਦਾ ਅਸੀਂ ਐਸਾ ਕਰੀਏ ਜਿਹਦੇ ਨਾਲ ਸਾਡਾ ਧਰਮ ਵੀ ਨਸ਼ਟ ਹੁੰਦਾ ਹੋਵੇ, ਧੰਦਾ ਦੇਖ ਕੇ ਕਰ ਲਓ, ਜਿਹੜੇ ਧੰਦੇ ਨਾਲ ਧਰਮ ਦਾ ਬਚਾਓ ਹੋਵੇ ਉਹ ਧੰਦਾ ਕਰੋ, ਐਸਾ ਨਾ ਕਰੋ ਜਿੱਥੇ ਧਰਮ ਹੀ ਸਾਡਾ ਨਸ਼ਟ ਹੁੰਦਾ ਹੋਵੇ। ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਐਸੇ ਧੰਦੇ ਕਰਕੇ ਆਪਣੀ ਸਾਰੀ ਪਤ ਵੀ ਖੋ ਲਈ, ਆਪਣੀ ਇੱਜ਼ਤ ਵੀ ਖੋ ਲਈ ਹੈ।
ਭਰਮ ਨਾ ਮਿਟਸ ਗਵਾਰਾ,
ਇਸ ਗਵਾਰ ਮੂਰਖ ਦਾ ਭਰਮ ਮਿਟਿਆ ਨਹੀਂ ਹੈ, ਇਸ ਨੂੰ ਭਰਮ ਬਣਿਆ ਰਿਹਾ, ਇਹ ਮੂਰਖ ਦੇ ਕੋਲੋਂ ਭਰਮ ਮਿਟਾਉਣਾ ਸੀ ਪਰ ਇਹ ਮਿਟਾ ਨਹੀਂ ਸਕਿਆ।
ਬਿਨ ਗੁਰ ਸ਼ਬਦ ਮੁਕਤ ਨਹੀਂ ਕਬਹੀ,
ਮਹਾਰਾਜ ਕਹਿੰਦੇ ਬਿਨਾਂ ਗੁਰੂ ਦੇ ਸ਼ਬਦ ਤੋਂ ਇਸ ਗੱਲ ਨੂੰ ਚੰਗੀ ਤਰ੍ਹਾਂ ਸਮਝ ਲਓ, ਨਿਸ਼ਚੇ ਨਾਲ ਸਮਝ ਲਓ। ਮਹਾਰਾਜ ਕਹਿੰਦੇ ਹਨ ਬਿਨਾਂ ਗੁਰੂ ਕੇ ਸ਼ਬਦ ਤੋਂ ਭਰਮ ਨਹੀਂ ਮਿਟਦਾ ਹੈ। ਜੇ ਭਰਮ ਨੂੰ ਮਿਟਾਉਣ ਜਾਣਾ ਅਸੀਂ ਕਿਤੇ ਹੋਰ ਮਿਟਾਉਣ ਜਾਈਏ, ਨਹੀਂ ਮਿਟਦਾ ਹੈ। ਭਰਮ ਮਿਟੇਗਾ ਕਿੱਥੇ? ਗੁਰੂ ਦੇ ਸ਼ਬਦ ਨਾਲ। ਗੁਰੂ ਦੇ ਸ਼ਬਦ ਤੋਂ ਬਿਨਾਂ ਭਰਮ ਕਿਤੇ ਮਿਟਦਾ ਨਹੀਂ। ਮਹਾਰਾਜ ਕਹਿੰਦੇ ਹਨ
ਅੰਦਲੇ ਧੰਦ ਪਸਾਰਾ,
ਇਹ ਅੰਨੇ ਪੁਰਸ਼ ਨੇ ਧੰਦਿਆਂ ਦੇ ਪਸਾਰ ਵਿਚ ਫਸ ਗਿਆ ਹੈ। ਇਹ ਧੰਦਿਆਂ ਦੇ ਪਸਾਰਾਂ ਚ ਬਾਹਰ ਨਿਕਲਦੇ ਨੀ, ਗੁਰਦੁਆਰੇ ਆਉਣ ਦਾ ਵੀ ਟਾਈਮ ਨਹੀਂ ਹੈ। ਹੁਣ ਬਹੁਤ ਬੰਦਿਆਂ ਨੂੰ ਪੁੱਛਾਂਗੇ ਭਾਈ ਨਿਤਨੇਮ ਕਰ ਲੈਣੇ, ਨਿਤਨੇਮ ਨੂੰ ਸਾਡੇ ਕੋਲ ਜੀ ਟਾਈਮ ਨਹੀਂ ਹੈ। ਗੁਰਦੁਆਰੇ ਜਾਇਆ ਉਹਨੇ, ਗੁਰਦੁਆਰੇ ਜਾਣ ਨੂੰ ਵੀ ਟਾਈਮ ਨਹੀਂ ਹੈ। ਤੇ ਕਈ ਇਦ ਵੀ ਅੱਗੇ ਵੱਧ ਜਾਂਦੇ ਨੇ, ਬਾਬਾ ਜੀ ਛੱਡੋ ਗੱਲ, ਤੁਸੀਂ ਕਿਹੜਾ ਗੁਰਦੁਆਰਾ ਤੇ ਕਿਹੜਾ ਨਿਤਨੇਮ, ਕਿਉਂ ਭਾਈ ਅਸੀਂ ਤਾਂ ਇੰਨਾ ਕੰਮ ਸਾਡੇ ਕੋਲ ਜ਼ਿਆਦਾ ਹੈ, ਸਾਡੇ ਕੋਲ ਤਾਂ ਮਰਨ ਦਾ ਵੀ ਟਾਈਮ ਨਹੀਂ ਹੈ। ਗੁਰਮੁਖ ਪਿਆਰਿਓ, ਮੈਂ ਕਿਹਾ ਤੁਹਾਡੇ ਕੋਲ ਮਰਨ ਦਾ ਟਾਈਮ ਨਹੀਂ ਹੋਣਾ, ਪਰ ਮਾਰਨ ਵਾਲੇ ਟਾਈਮ ਕੱਢ ਲੈਣਾ ਆਪੇ। ਜਦੋਂ ਕਾਲ ਨੇ ਆਉਣਾ ਤੁਹਾਨੂੰ ਪੁੱਛਣਾ ਨੀ ਟਾਈਮ ਕਦੋਂ ਹੋਊਗਾ, ਕਿੱਥੇ ਖੜਾ। ਤੁਹਾਡੇ ਕੋਲ ਟਾਈਮ ਮਰਨ ਵਾਸਤੇ ਠੀਕ ਹੈ, ਨਹੀਂ ਹੋਊਗਾ, ਪਰ ਕਾਲ ਨੇ ਜਦੋਂ ਮਾਰਨਾ ਉਹ ਆਪੇ ਟਾਈਮ ਸੈੱਟ ਕਰ ਲੇਗਾ, ਫਿੱਟ ਕਰ ਲੇਗਾ, ਉਹਨੇ ਸਭ ਕੁਛ ਕਰ ਲੈਣਾ। ਸੋ ਇਸ ਕਰਕੇ, ਕਿਉਂਕਿ ਨਾਮ ਨੂੰ ਇਹਨੇ ਦੂਜੇ ਤੀਜੇ ਚੌਥੇ ਨਰਦੇ ਚ ਵੀ ਲਿਖਿਆ ਹੈ, ਕੰਮ ਕਰੋ ਆਪਣਾ, ਜੇ ਕਿਤੇ ਵਿਹਲ ਮਿਲ ਗਈ ਨਾਮ ਜਪ ਲਾਂਗੇ। ਜਿਹੜਾ ਵਾਧੂ ਸਮਾਂ ਹੈ ਨਾ, ਵਾਧੂ ਸਮਾਂ ਉਹ ਕਿਤੇ ਦੇਣਾ ਨਾਮ ਜਪਣ ਨੂੰ, ਬਾਣੀ ਪੜ੍ਹਨ ਜੇ ਦੇਣਾ ਵੀ ਹੈ ਕਿਸੇ ਨੇ, ਤੇ ਵਾਧੂ ਸਮਾਂ ਜੇ ਮਿਲ ਗਿਆ ਠੀਕ ਹੈ। ਪਹਿਲਾ ਕਰਮ ਕੰਮ ਕਰਨਾ ਹੈ, ਜਦੋਂ ਕਿ ਹਾਲੇ ਕਿ ਪਹਿਲਾ ਕਰਮ ਸੀ ਵਾਹਿਗੁਰੂ ਪਰਮੇਸ਼ਰ ਦਾ ਸਿਮਰਨ ਕਰਨਾ, ਅੰਮ੍ਰਿਤ ਵੇਲੇ ਜਾਗਣਾ, ਉਸ ਦੀ ਇਬਾਦਤ ਕਰਨੀ, ਉਸ ਵਾਹਿਗੁਰੂ ਪਰਮੇਸ਼ਰ ਨੂੰ ਚੇਤੇ ਕਰਨਾ, ਬਾਣੀ ਪੜ੍ਹਨੀ, ਨਿਤਨੇਮ ਕਰਨਾ, ਇਹ ਪਹਿਲਾ ਕੰਮ ਇਹ ਸੀ ਤੇ ਬਾਕੀ ਕੰਮ ਬਾਅਦ ਚ ਕਰਨੇ ਨੇ। ਪਰ ਇਹ ਬਾਕੀ ਕੰਮ ਸਾਰੇ ਕਰਦਾ, ਕਰਦੇ ਕਰਦੇ ਫਿਰ ਟਾਈਮ ਖਤਮ ਹੋ ਜਾਂਦਾ। ਕਹਿਣ ਲੱਗੇ ਸਾਡੇ ਕੋਲ ਟਾਈਮ ਨਹੀਂ, ਜੇ ਵਾਧੂ ਟਾਈਮ ਹੋਏਗਾ ਨਾ ਤਾਂ ਫਿਰ ਅਸੀਂ ਇਹ ਕਰਾਂਗੇ। ਸੋ ਜਿਹੜੇ ਟਾਈਮ ਦੀ ਕੋਈ ਕੀਮਤ ਨਹੀਂ ਹੈ, ਵਾਧੂ ਟਾਈਮ ਹੈ, ਜਦੋਂ ਆਪਾਂ ਨੀ ਉਹ ਰੱਬ ਨੂੰ ਦੇਣਾ ਵਾਧੂ ਟਾਈਮ, ਤੇ ਪਰਮਾਤਮਾ ਫਿਰ ਵਾਧੂ ਟਾਈਮ ਹੀ ਦੇਊਗਾ ਸਾਨੂੰ, ਜੇ ਉਹਦੇ ਕੋਲੇ ਹੋਊਗਾ। ਉਹਦੇ ਕੋਲੇ ਵਾਧੂ ਟਾਈਮ ਹੈ ਹੀ ਨੀ, ਕਿਉਂ ਕਰਤਾ ਪੁਰਖ ਹੈ, ਹਰ ਵੇਲੇ ਰੁੱਝਿਆ ਹੁੰਦਾ, ਉਹ ਕਿਤੇ ਵਾਧੂ ਟਾਈਮ ਚ ਨਹੀਂ ਰਹਿੰਦਾ ਹੈ। ਉਹਦੇ ਕੋਲੇ ਸਾਰੇ ਟਾਈਮ ਕੀਮਤੀ ਹੈ, ਵਾਧੂ ਹੈ ਨਹੀਂ। ਇਸ ਕਰਕੇ ਮਹਾਰਾਜ ਕਹਿੰਦੇ ਭਾਈ ਧੰਦਿਆਂ ਦੇ ਸਾਰੇ ਵਿੱਚ ਫਸ ਕੇ ਮਰ ਗਿਆ ਹੈ ਸਾਰੀ ਜ਼ਿੰਦਗੀ।
ਅਕੁਲ ਨਿਰੰਜਨ ਸਿਓ ਮਨ ਮਾਨਿਆ,
ਜਿਹੜਾ ਗੁਰਮੁਖ ਪਿਆਰਿਆਂ ਦਾ ਜਿਹੜਾ ਕੁਲਾਂ ਤੋਂ ਰਹਿਤ, ਨਿਰੰਜਨ ਮਾਇਆ ਦੀ ਕਾਲਖ ਤੋਂ ਰਹਿਤ ਵਾਹਿਗੁਰੂ ਪਰਮੇਸ਼ਰ ਹੈ, ਜਿਨ੍ਹਾਂ ਦਾ ਮਨ ਉਹਦੇ ਨਾਲ ਮੰਨ ਗਿਆ ਹੈ, ਉਹਦੇ ਨਾਲ ਮਨ ਦਾ ਮਿਲਾਪ ਹੋ ਗਿਆ ਹੈ।
ਮਨ ਹੀ ਤੇ ਮਨ ਮੂਆ,
ਉਹਨਾਂ ਦਾ ਫਿਰ ਮਨ ਮਰਿਆ ਕਿਵੇਂ, ਮਨ ਹੀ ਤੇ ਮਨ ਮੂਆ। ਇੱਥੇ ਪਹਿਲੇ ਮਨ ਨੂੰ ਨੰਨੇ ਨੂੰ ਔਕੜ ਨੀ ਹੋਣਾ ਮੇਰੇ ਖਿਆਲ, ਅਗਲੇ ਨੂੰ ਔਕੜ ਹੋਣਾ ਹੈ ਇਸ ਤਰੀਕੇ ਨਾਲ। ਹਾਂ, ਮਨ ਹੀ ਤੇ ਮਨ ਮੂਆ, ਇੱਥੇ ਮਨ ਦਾ ਅਰਥ ਹੈ ਮੰਤਰ, ਜਿਹੜਾ ਨੰਨੇ ਨੂੰ ਔਕੜ ਨਹੀਂ ਹੈ ਇਕੱਲਾ ਮਨ, ਮਨ ਹੀ ਤੇ ਮਨ ਮੂਆ, ਅਗਲੇ ਨੂੰ ਔਕੜ ਹੈ। ਜਿਹੜਾ ਮਨ ਮੰਤਰ ਹੈ ਨਾ, ਗੁਰੂ ਦਾ ਮੰਤਰ, ਇਹ ਮਨ ਦਾ ਅਰਥ ਹੈ ਮੰਤਰ। ਗੁਰੂ ਦੇ ਮੰਤਰ ਨਾਲ ਮਨ ਮੂਆ, ਮਨ ਮਰ ਗਿਆ ਹੈ, ਕਿਉਂਕਿ ਮਨ ਮਰਿਆ ਧਾਤ ਮਰ ਜਾਏ, ਮਨ ਮਰ ਗਿਆ ਮਨ ਦੀ ਦੌੜ ਮਰ ਗਈ, ਮਨ ਮਰ ਗਿਆ ਮਨ ਟਿਕਾਓ ਚ ਆ ਗਿਆ, ਕਿਉਂਕਿ ਤਨ ਮਰ ਗਿਆ ਤਨ ਟਿਕਾਓ ਚ ਆ ਗਿਆ, ਮਨ ਮਰ ਗਿਆ ਮਨ ਟਿਕਾਓ ਚ ਆ ਗਿਆ। ਔਰ ਮਨ ਤੇ ਤਨ ਦਾ ਮਾਰਨਾ ਦੋਵਾਂ ਦਾ ਵੱਖਰਾ ਹੈ। ਤਨ ਮਰਦਾ ਜੇ ਟੁਕੜੇ ਟੁਕੜੇ ਹੋ ਜਾਣ, ਖੰਡ ਖੰਡ ਹੋ ਜਾਏ, ਤਨ ਦਾ ਜੀਵਨ ਹੈ ਇਕੱਠਾ, ਤਨ ਸਾਰਾ ਜੁੜਿਆ ਰਹੇ ਜੀਵਨ ਹੈ, ਔਰ ਤਨ ਨੂੰ ਅਸੀਂ ਟੁਕੜੇ ਕਰ ਦਈਏ, ਡੋਡੀ ਕਰ ਦਈਏ, ਤਨ ਦੀ ਮੌਤ ਹੋ ਜਾਂਦੀ ਹੈ, ਤਨ ਨਹੀਂ ਬਚਦਾ ਹੈ, ਉਲਟਾ ਕੰਮ ਹੈ। ਔਰ ਮਨ ਦਾ ਜੀਵਨ ਹੈ ਖੰਡਾਓ ਚ, ਜਿੰਨੇ ਟੁਕੜੇ ਟੁਕੜਿਆਂ ਚ ਜਿਉਂਦਾ ਮਨ, ਮਨ ਹਰ ਵੇਲੇ ਟੁਕੜਿਆਂ ਚ ਜਿਉਂਦਾ, ਖੰਡਾਓ ਚ ਜਿਉਂਦਾ, ਖੰਡ ਖੰਡ ਹੋ ਕੇ ਜਿਉਂਦਾ, ਤੇ ਮਨ ਨੂੰ ਇਕੱਠਾ ਕਰ ਦਈਏ ਤਾਂ ਮਨ ਦੀ ਮੌਤ ਹੁੰਦੀ ਹੈ, ਤਨ ਨੂੰ ਅੱਡੋ ਅੱਡੀ ਕਰ ਦਈਏ, ਤਨ ਦੇ ਟੁਕੜੇ ਕਰ ਦਈਏ, ਤਨ ਦੀ ਮੌਤ ਹੈ, ਤਨ ਇਕੱਠਾ ਰਹੇ ਜੀਵਨ ਹੈ, ਮਨ ਦੇ ਟੁਕੜੇ ਕਰ ਦਈਏ ਜੀਵਨ ਹੈ, ਮਨ ਇਕੱਠਾ ਹੋ ਜਾਏ ਮੌਤ ਹੈ। ਤੇ ਗੁਰੂ ਕਾ ਸ਼ਬਦ ਮਨ ਨੂੰ ਇਕੱਠਾ ਕਰ ਲੈਂਦਾ, ਕਿਉਂਕਿ ਉਹਦੇ ਵਿੱਚ ਫੁਰਨੇ ਨਿਕਲਦੇ ਜਾਂਦੇ ਨੇ, ਫੁਰਨੇ ਨਿਕਲਦੇ ਜਾਂਦੇ ਨੇ, ਮਨ ਹੀ ਤੇ ਮਨ ਹੂਆ ਮੂਆ, ਫਿਰ ਗੁਰੂ ਕੇ ਸ਼ਬਦ ਰੂਪੀ ਮੰਤਰ ਦੇ ਨਾਲ ਇਹ ਜਿਹੜਾ ਸਾਡਾ ਮਨ ਹੈ ਨਾ, ਇਹ ਮਰ ਜਾਂਦਾ ਹੈ, ਫਿਰ ਭਾਵੇਂ ਟਿਕਾਓ ਚ ਆ ਜਾਂਦਾ, ਇਕੱਠਾ ਹੋ ਜਾਂਦਾ ਹੈ।
ਅੰਤਰ ਬਾਹਰ ਕੋ ਜਾਣਿਆ,
ਜਦੋਂ ਮਨ ਮਰ ਗਿਆ ਨਾ, ਮਨ ਟਿਕਾਓ ਚ ਆ ਗਿਆ, ਮਨ ਦਾ ਮਰਨਾ ਮਨ ਦਾ ਟਿਕਾਓ ਹੈ, ਔਰ ਤਨ ਦਾ ਜੀਵਨ ਸਵਾਸ ਹੈ, ਮਨ ਦਾ ਜੀਵਨ ਫੁਰਨੇ ਨੇ, ਮਨ ਦੇ ਸਵਾਸ ਫੁਰਨੇ ਨੇ, ਤਨ ਦੇ ਸਵਾਸ ਬੰਦ ਹੋ ਗਏ, ਤਨ ਦੀ ਮੌਤ ਹੋ ਗਈ, ਮਨ ਦੇ ਫੁਰਨੇ ਬੰਦ ਹੋ ਗਏ, ਮਨ ਦੀ ਮੌਤ ਹੋ ਗਈ। ਫਿਰ ਜਦੋਂ ਮਨ ਦੀ ਮੌਤ ਹੋ ਗਈ ਤਾਂ ਫਿਰ ਮਨ ਪਰਮਾਤਮਾ ਦੇ ਅੰਸ਼ ਹੈ, ਉਹ ਪਰਮਾਤਮਾ ਬਣ ਗਿਆ, ਔਰ ਤਨ ਮਿੱਟੀ ਦੀ ਅੰਸ਼ ਹੈ, ਮਿੱਟੀ ਬਣ ਜਾਂਦਾ। ਇਸ ਕਰਕੇ ਉਹ ਮਨ ਜਦੋਂ ਟਿਕਾਓ ਚ ਆ ਗਿਆ ਫਿਰ ਮਨ ਨੇ ਵਾਹਿਗੁਰੂ ਪਰਮੇਸ਼ਰ ਦੀ ਪ੍ਰਾਪਤੀ ਕਰਨ ਦੇ ਸਮਰੱਥ ਹੋ ਗਿਆ, ਉਹਦੀ ਪ੍ਰਾਪਤੀ ਕਰ ਲਈ ਹੈ।
ਨਾਨਕ ਅਵਰ ਨਾ ਦੁਆ।
ਸੱਚੇ ਪਾਤਸ਼ਾਹ ਕਹਿੰਦੇ ਇਸ ਮਨ ਨੂੰ ਕੰਟਰੋਲ ਕਰਨ ਵਾਲਾ ਜਾਂ ਮਾਰਨ ਵਾਲਾ ਅਵਰ ਨਾ ਦੁਆ, ਹੋਰ ਕੋਈ ਦੂਜਾ ਹੈ ਨਹੀਂ। ਇਕੋ ਹੀ ਗੁਰੂ ਹੈ ਜਿਹੜਾ ਇਸ ਮਨ ਨੂੰ ਮਾਰ ਸਕਦਾ ਹੈ, ਹੋਰ ਕੋਈ ਨੀ, ਹੋਰ ਦੂਜਾ ਕੋਈ ਹੈ ਨਹੀਂ ਹੈ।
ਪੈਰੋਂ ਮਹੱਲਾ ਪਹਿਲਾ।
ਪੈਰੋਂ ਰਾਗ ਦੇ ਵਿਚ ਪਹਿਲੇ ਪਾਤਸ਼ਾਹ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਗੁਰੂ ਗਰੀਬ ਨਿਵਾਜ ਜੋ ਜੀ ਪ੍ਰੀਤਮੇ ਸ਼ਬਦ ਉਚਾਰਦੇ ਹਨ। ਤੋ ਸੋਹਣਾ ਭਾਈ ਪ੍ਰੇਮ ਦੇ ਨਾਲ
ਜਗਣ ਹੋਮ ਪੁੰਨ ਤਪ ਪੂਜਾ।
ਮਹਾਰਾਜ ਕਹਿੰਦੇ ਬਿਨਾਂ ਨਾਮ ਤੋਂ ਭਾਵੇਂ ਜੱਗ ਕਰ ਲਈਏ ਚਾਹੇ ਹੋਮ ਹਮਨ ਕਰ ਲਈਏ, ਜਗਨ ਹੋਮ ਹਾਂਜੀ।
ਦੇਹ ਦੁਖੀ ਨਿਤ ਦੁਖ ਸਹਿ।
ਜਗਨ ਹੋਮ
ਪੁੰਨ, ਜਗਨ ਹੋਮ ਪੁੰਨ ਤਪ ਪੂਜਾ।
ਜਗ ਕਰ ਲਈਏ, ਹਮਨ ਕਰ ਲਈਏ, ਪੁੰਨ ਕਰ ਲਈਏ, ਤਪ ਕਰ ਲਈਏ, ਪੂਜਾ ਕਰ ਲਈਏ, ਜਗਨ ਜਗ ਕਰ ਲਈਏ, ਬਹੁਤ ਵੱਡਾ ਜਗ ਕਰਿਆ। ਹਮਨ ਕਰ ਲਈਏ, ਬਹੁਤ ਸਾਰਾ ਘਿਓ ਪਾ ਕੇ, ਊਤੀਆਂ ਸਮੱਗਰੀ ਪਾ ਕੇ, ਫਿਰ ਜਗਨ ਹੋਮ ਤੇ ਫਿਰ ਯੋਗ ਤਪ ਪੂਜਾ, ਯੋਗ ਯੋਗ ਕਰ ਲਈਏ, ਪੰਜ ਧੂਣੀਆਂ ਤਾਪ ਕੇ ਫਿਰ ਉਹਦਾ ਤਪ ਕਰ ਲਈਏ ਅਤੇ ਠਾਕੁਰਾਂ ਦੀ ਪੂਜਾ ਕਰ ਲਈਏ ਮੰਦਰਾਂ ਵਿਚ ਜਾ ਕਰਕੇ। ਇਹ ਜਿਹੜੇ ਸਾਰੇ ਕਰਮ ਨੇ ਜਿਹੜਾ ਕਰ ਵੀ ਲਵੇ ਬਿਨਾਂ ਨਾਮ ਤੋਂ, ਇਹ ਸਾਰੇ ਕਰਮ ਜੋ ਹਨ ਮਹਾਰਾਜ ਸੁਣੋ ਕੀ ਕਹਿੰਦੇ ਹਨ।
ਦੇਹ ਦੁਖੀ ਨਿਤ ਦੁਖ ਸਹਿ।
ਮਹਾਰਾਜ ਸੱਚੇ ਪਾਤਸ਼ਾਹ ਕਹਿੰਦਾ ਇਹ ਝਾਂਚਾਂ ਪੈ ਕੇ ਕਦੇ ਜਗ ਕਰਦਾ, ਕਦੇ ਹਮਨ ਕਰਦਾ, ਕਦੇ ਪੂਜਾ ਕਰਦਾ, ਕਦੇ ਤਪ ਕਰਦਾ, ਤੇ ਇਹਨੂੰ ਦੁੱਖ ਦਿੰਦਾ। ਇਹ ਦੇਹ ਦੁਖੀ ਤਨ ਦੁਖ ਸਹਿ। ਇੱਥੇ ਦੇਹ ਦੁਖੀ ਹੈ ਤੇ ਪਰਲੋਕ ਵਿਚ ਜਾ ਕੇ ਇਹਦਾ ਮਨ ਦੁਖੀ ਹੋਏਗਾ, ਆਤਮਾ ਦੁਖੀ ਹੋਏਗੀ, ਨਾ ਲੋਕ ਦਾ ਸੁੱਖ ਮਿਲਦਾ ਨਾ ਪਰਲੋਕ ਦਾ ਸੁੱਖ ਮਿਲਦਾ। ਇਹ ਜੱਗਾਂ ਦੇ ਵਿਚ ਤਪਾਂ ਦੇ ਵਿਚ ਕੀ ਪਿਆ ਸੀ, ਨਾਮ ਸਿਮਰਨ ਕਰਨਾ ਸੀ ਵਾਹਿਗੁਰੂ ਪਰਮੇਸ਼ਰ ਦਾ ਤਾਂ ਪ੍ਰਾਪਤੀ ਹੋਣੀ ਸੀ, ਇਹਨਾਂ ਕਰਮਾਂ ਕਰਨਾ ਚ ਉਲਝ ਕੇ ਮਰ ਗਿਆ ਹੈ।
ਰਾਮ ਨਾਮ ਬਿਨ ਮੁਕਤ ਨਾ ਪਾਵਸ।
ਮਹਾਰਾਜ ਕਹਿੰਦੇ ਰਾਮ ਦੇ ਨਾਮ ਤੋਂ ਬਿਨਾਂ ਕੋਈ ਮੁਕਤੀ ਨਹੀਂ ਪਾ ਸਕਦਾ ਹੈ, ਨਾ ਜਗ ਕਰਨ ਵਾਲਾ, ਨਾ ਤਪ ਕਰਨ ਵਾਲਾ, ਨਾ ਹੋਮ ਕਰਨ ਵਾਲਾ, ਨਾ ਵੇਦਾਂ ਨੂੰ ਪੜਨ ਵਾਲਾ, ਨਾ ਪੂਜਾ ਕਰਨ ਵਾਲਾ, ਬਿਨਾਂ ਨਾਮ ਤੋਂ ਕਿਸੇ ਨੂੰ ਮੁਕਤੀ ਨੀ ਪ੍ਰਾਪਤ ਹੁੰਦੀ ਹੈ।
ਮੁਕਤ ਨਾਮ ਗੁਰਮੁਖ ਹੈ।
ਜਿਹੜਾ ਮੁਕਤੀ ਦੇਣ ਵਾਲਾ ਨਾਮ ਹੈ ਨਾ, ਉਹ ਤਾਂ ਮੁਖੀ ਗੁਰੂ ਦੇ ਕੋਲੋਂ ਮਿਲਦਾ। ਇਹ ਗੁਰਮੁਖ ਲਹਿ, ਗੁਰਮੁਖ ਉਸ ਨਾਮ ਨੂੰ ਜਪਦੇ ਨੇ, ਗੁਰੂ ਦੇ ਕੋਲੋਂ ਨਾਮ ਦੀ ਦਾਤ ਲੈ ਕੇ ਗੁਰਮੁਖ ਪਿਆਰੇ ਉਸ ਨਾਮ ਨੂੰ ਜਪਣਾ ਕਰਦੇ ਹਨ।
ਰਾਮ ਨਾਮ ਬਿਨ ਬਿਰਥੇ ਜਗ ਜਨਮ।
ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਰਾਮ ਦੇ ਨਾਮ ਤੋਂ ਬਿਨਾਂ ਜਿਹੜਾ ਜਨਮ ਲਿਆ ਨਾ ਸੰਸਾਰ ਵਿਚ, ਕਹਿੰਦੇ ਇਹ ਬੇਅਰਥ ਹੈ, ਇਹਦਾ ਕੋਈ ਜਨਮ ਲੈਣ ਦਾ ਕੋਈ ਲਾਹਾ ਪ੍ਰਾਪਤ ਨਹੀਂ ਹੈ, ਜੈਸਾ ਆਇਆ ਸੰਸਾਰ ਤੇ ਜੈਸਾ ਨਾ ਆਇਆ। ਇਹ ਰਾਮ ਦੇ ਨਾਮ ਤੋਂ ਬਿਨਾਂ ਇਹ ਜਨਮ ਵਿਅਰਥ ਜਾ ਰਿਹਾ ਹੈ ਪ੍ਰਾਣੀ ਦਾ।
ਬਿਖ ਖਾਵੈ ਬਿਖ ਬੋਲੀ ਬੋਲੈ।
ਵਾਹਿਗੁਰੂ ਪਰਮੇਸ਼ਰ ਦੇ ਨਾਮ ਤੋਂ ਬਿਨਾਂ ਜਿੰਨਾ ਇਹਦਾ ਖਾਣਾ ਉਹ ਜ਼ਹਿਰ ਮਾਤਰ ਹੈ, ਜ਼ਹਿਰ ਵਾਂਗ ਹੈ, ਔਰ ਬਿਖ ਬੋਲੀ ਬੋਲੈ, ਜਿਹੜੇ ਬੋਲ ਬੋਲਦਾ ਜ਼ਹਿਰ ਵਰਗੇ ਉਹਦੇ ਬੋਲ ਨੇ ਨਾਮ ਤੋਂ ਬਿਨਾਂ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨਾਮ ਤੋਂ ਬਿਨਾਂ ਮਨੁੱਖ ਦੇ ਅੰਦਰ ਜ਼ਹਿਰ ਹੀ ਜ਼ਹਿਰ ਹੈ, ਨਾਮ ਤੋਂ ਬਿਨਾਂ। ਤੋ ਉਹਦੇ ਵਿਚ ਸਾਰੇ ਕੌੜਾਪਣ ਹੀ ਹੈ, ਜ਼ਹਿਰ ਹੀ ਜ਼ਹਿਰ ਹੈ। ਬਿਖ ਖਾਵੇ ਬਿਖ ਬੋਲੀ ਬੋਲੈ, ਔਰ ਕਹਿੰਦੇ ਬਿਖ ਜ਼ਹਿਰ ਰੂਪੀ ਖਾਣਾ ਕਰਦਾ ਹੈ, ਭਾਵ ਉਹ ਚੀਜ਼ਾਂ ਖਾਂਦਾ ਜਿਹਦੇ ਵਿਚ ਜ਼ਹਿਰ ਵਰਤ ਵਿਸ਼ੇ ਵਿਕਾਰ ਹਨ, ਸ਼ਰਾਬਾਂ ਪੀਣੀਆਂ, ਹੋਰ ਕੁਛ ਕਰਨਾ, ਔਰ ਬੋਲੀਆਂ ਉਹ ਬੋਲਦਾ ਜਿਹੜੇ ਜ਼ਹਿਰ ਦੇ ਭਰੀਆਂ ਹੋਏ ਨੇ, ਗੀਤ ਗਾਉਣੇ, ਟੱਪੇ ਗਾਉਣੇ, ਹੀਰੇ ਰਾਂਝਾ ਮਰੀਏ ਇਹੋ ਜਿਹੇ ਗਾਉਣੇ, ਇਹ ਜੋ ਗਾਉਣੇ ਗਾ ਰਹੇ ਨੇ ਤੇ ਬਿਖ ਦੀ ਬੋਲੀ ਬੋਲ ਰਹੇ ਨੇ। ਔਰ ਜਿਹੜੇ ਬਿਖ ਦੀ ਬੋਲੀ ਬੋਲਣ ਵਾਲੇ ਨੇ ਉਹਨਾਂ ਦੀ ਬੜੀ ਮਸ਼ਹੂਰੀ ਚੱਲਦੀ ਹੈ ਟੀਵੀਆਂ ਤੇ ਵੀ, ਫਿਰ ਬੜਾ ਵੀ ਇਹਨੇ ਗਾਇਆ, ਬਹੁਤ ਕੁਛ ਕਰਿਆ। ਔਰ ਰਾਤ ਦੇ ਕਿਸੇ ਮੂਰਖ ਇੱਕ ਦੇ ਉਹ ਦੇ ਰਿਹਾ ਸੀ, ਕਿਸੇ ਗੀਤ ਬਣਾਇਆ ਤੇ ਉਹਨੂੰ ਕਿਸੇ ਬੀਬੀ ਨੇ ਫੋਨ ਵੀ ਕੀਤਾ ਤੇ ਉਹ ਦੂਜਾ ਨਾਲ ਦਾ ਵੀ ਕਹੀ ਜਾਵੇ ਕਿ ਤੁਹਾਡਾ ਇਹ ਜਿਹੜਾ ਗੀਤ ਹੈ ਗੁਰਬਾਣੀ ਸਮਝੋ, ਇਸਨੂੰ ਇਹ ਗੁਰਬਾਣੀ ਤੋਂ ਗੁਰਬਾਣੀ ਹੈ ਗੀਤ, ਇਸਨੂੰ ਇਹੀ ਕਹਾਂਗੇ ਲੋਕ ਜੋ ਮਰਜ਼ੀ ਕਹੀ ਜਾਣ। ਖੈਰ ਉਹ ਗਾਉਣ ਵਾਲੇ ਨੇ ਕਿਹਾ ਕਿ ਨਹੀਂ ਭਾਈ, ਗੁਰਬਾਣੀ ਤਾਂ ਕੇਵਲ ਉਹ ਹੈ ਜਿਹੜੀ ਗੁਰੂ ਦੇ ਮੁਖ ਚੋਂ ਨਿਕਲੀ ਹੈ, ਇਹਨੂੰ ਅਸੀਂ ਅਰਦਾਸ ਕਹਿ ਸਕਦੇ ਹਾਂ ਜਾਂ ਕੁਛ ਹੋਰ ਕਹਿ ਸਕਦੇ ਹਾਂ ਗੱਲ। ਸੋ ਗੁਰਮੁਖ ਪਿਆਰਿਓ, ਉਹਨਾਂ ਦੀ ਬੜੀ ਮਸ਼ਹੂਰੀ ਹੈ ਜਿਹੜੇ ਵਿਖ ਬੋਲੀ ਬੋਲੇ ਬੋਲਣ ਵਾਲਿਆਂ ਦੀ। ਔਰ ਬਿਨਾਂ ਨਾਮ ਤੋਂ ਜਿੰਨਾ ਬੋਲਣਾ ਇਹ ਜ਼ਹਿਰ ਵੱਤ ਹੈ, ਨਾਮ ਤੋਂ ਬਿਨਾਂ ਖਾਣਾ ਪਦਾਰਥ ਵੀ ਜ਼ਹਿਰ ਵੱਤ ਹੈ।
ਬਿਨ ਨਾਵੈ ਨਿਹ ਫਲ ਮਰ ਭ੍ਰਮਣਾ,
ਨਾਮ ਤੋਂ ਬਿਨਾਂ ਇਹ ਜੀਵ ਦਾ ਨਿਹ ਫਲ ਮਨ ਭਰਮਦਾ ਭਰਮਾਂ ਚ ਪਿਆ ਰਹਿੰਦਾ ਹੈ ਔਰ ਇਹਦੇ ਸਾਰੇ ਕਰਮ ਨਿਹਫਲ ਹਨ।
ਰਹਾਮ
ਦੇ ਕੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਗੁਰੂ ਗਰੀਬ ਨਿਵਾਜ ਇਹ ਪਵਿੱਤਰ ਪਾਵਨ ਸ਼ਬਦ ਉਚਾਰਦੇ ਹਨ ਜੀ। ਸੁਣੋ
ਪੁਸਤਕ ਪਾਠ ਵਿਆਕਰਨ ਵਖਾਣ,
ਇਹ ਭਾਵੇਂ ਪੁਸਤਕਾਂ ਵੀ ਪੜ੍ਹਦਾ, ਵਿਆਕਰਨ ਦੇ ਨਾਲ ਸ਼ੁੱਧ ਕਰਕੇ ਹੀ ਪੜ੍ਹਦਾ, ਵਿਆਕਰਨ ਵਖਾਣ ਹੈ, ਪਾਠ ਵੀ ਕਰਦਾ ਪੁਸਤਕਾਂ ਪੁਸਤਕਾਂ ਦੇ। ਪੁਸਤਕ ਪਾਠ ਵਿਆਕਰਨ ਵਖਾਣ ਹੈ, ਵਿਆਕਰਨ ਦੇ ਨਾਲ ਸ਼ੁੱਧ ਕਰਦਾ ਹੈ। ਵਿਆਕਰਨ ਠੀਕ ਹੈ, ਇਉਂ ਨੀ ਠੀਕ ਹੈ, ਕਈ ਗੁਰਬਾਣੀ ਦੀ ਵੀ ਟੀਕਾ ਟਿੱਪਣੀ ਕਰਦੇ, ਵਿਆਕਰਨ ਦੇ ਨਾਲ ਇਉਂ ਸ਼ੁੱਧ ਹੈ, ਇਉਂ ਪੜ੍ਹਨਾ ਚਾਹੀਦਾ। ਪਰ ਗੁਰਮੁਖ ਪਿਆਰੋ, ਬਾਣੀ ਸੁਤੰਤਰ ਹੈ, ਕਿਸੇ ਵਿਆਕਰਨ ਦੇ ਅਧੀਨ ਨਹੀਂ ਹੈ। ਇਸ ਕਰਕੇ ਮਹਾਰਾਜ ਕਹਿੰਦੇ ਪੁਸਤਕਾਂ ਪੜ੍ਹਦਾ, ਪਾਠ ਪੜ੍ਹਦਾ, ਵਿਆਕਰਨ ਦੇ ਵਿਚਾਰ ਵੀ ਕਰਦਾ ਹੈ, ਨਾਮ ਤੋਂ ਬਿਨਾਂ ਇਹ ਸਾਰੇ ਕਰਮ ਕਾਂਡ ਕਰ ਲਵੇ ਜੇ।
ਸੰਧਿਆ ਕਰਮ ਤਿਕਾਲ ਕਰੇ,
ਸੰਧਿਆ ਦੇ ਜਿਹੜੇ ਤਿੰਨ ਕਾਲ ਨੇ, ਤਿੰਨਾਂ ਕਾਲਾਂ ਦਾ ਉਹ ਤਿਰਕਾਲ ਕਰੇ, ਤ੍ਰੈ ਕਾਲ ਦਰਸੀ ਹੈ, ਭਾਵ ਸੰਧਿਆ ਤਿੰਨ ਮੰਨੀਆਂ ਗਈਆਂ ਨੇ, ਇੱਕ ਸ਼ਾਮ ਨੂੰ, ਇੱਕ ਸੁਬਹਾ ਤੇ ਇੱਕ ਦੁਪਹਿਰ, ਇਹ ਤਿੰਨ ਸੰਧਿਆ ਨੇ। ਸੋ ਇਹਨਾਂ ਤਿੰਨਾਂ ਸੰਧਿਆ ਦੇ ਵਿੱਚ ਪੂਜਾ ਵੀ ਕਰਦਾ। ਸੰਧਾ ਸੰਧਾ ਤਾਂ ਹੁੰਦਾ ਦੋ ਚੀਜ਼ਾਂ ਦਾ ਜੋੜ, ਰਾਤ ਤੇ ਦਿਨ ਦਾ ਜੋੜ, ਸੁਬਹਾ ਵੀ ਹੁੰਦਾ ਤੇ ਸ਼ਾਮ ਨੂੰ ਵੀ ਹੁੰਦਾ, ਦੁਪਹਿਰ ਨੂੰ ਫਿਰ ਦਿਨ ਦਾ ਅੱਧਾ ਪਾਸਾ ਉਧਰ ਅੱਧਾ ਪਾਸਾ ਉਧਰ, ਉਹਨੂੰ ਵੀ ਸੰਧਿਆ ਕਹਿੰਦੇ ਨੇ। ਇਹ ਸੰਧਿਆ ਕਰਮ ਤਿਕਾਲ ਕਰੇ, ਤ੍ਰੈ ਕਾਲ ਸੰਧਿਆ ਵੀ ਕਰਦਾ, ਤਿੰਨੇ ਵੇਲੇ ਸੰਧਿਆ ਕਰਦਾ, ਗਜਰਾ ਜਾਪ ਵੀ ਕਰਦਾ ਹੈ। ਭਾਵੇਂ
ਸਬਦ ਮੁਕਤ ਕਹ ਪ੍ਰਾਣੀ,
ਮਹਾਰਾਜ ਕਹਿੰਦੇ ਭਾਈ ਗੁਰੂ ਦੇ ਸ਼ਬਦ ਤੋਂ ਬਿਨਾਂ ਪ੍ਰਾਣੀ ਕੋਈ ਮੁਕਤੀ ਨਹੀਂ ਹੈ। ਇਹ ਜਿੰਨੇ ਕਰਮ ਕਾਂਡ ਸੰਧਿਆ ਕਰੀ ਚੱਲ, ਪਰ ਬਿਨਾਂ ਵਾਹਿਗੁਰੂ ਪਰਮੇਸ਼ਰ ਦੇ ਨਾਮ ਤੋਂ ਇਹਨਾਂ ਦੇ ਨਾਲ ਮੁਕਤ ਨਹੀਂ ਹੁੰਦੀ ਹੈ।
ਰਾਮ ਨਾਮ ਬਿਨ ਉਰਜ ਮਰ,
ਮਹਾਰਾਜ ਕਹਿੰਦੇ ਰਮੇ ਹੋਏ ਨਾਮ ਤੋਂ ਬਿਨਾਂ ਜਿਹੜੇ ਕਰਮ ਕਾਂਡ ਕਰਨੇ ਨੇ ਉਹਨਾਂ ਚ ਉਲਝ ਕੇ ਮਰ ਜਾਂਦਾ ਹੈ। ਨਾਮ ਤੋਂ ਬੇਮੁਖ ਹੋ ਕੇ ਉਲਝ ਕੇ ਸਾਰੀ ਜ਼ਿੰਦਗੀ ਕਰਮਾਂ ਕਾਂਡਾਂ ਚ ਉਲਝ ਗਿਆ, ਉਹਦੇ ਵਿੱਚ ਮੌਤ ਹੋ ਗਈ ਹੈ।
ਦੰਡ ਕਮੰਡਲ ਸਿੱਖਾ ਸੂਤ ਧੋਤੀ,
ਭਾਵੇਂ ਇਹਨੇ ਨਾਮ ਤੋਂ ਬਿਨਾਂ ਡੰਡਾ ਲੈ ਲਿਆ ਹੱਥ ਵਿੱਚ, ਕਰਮੰਡਲ ਪਕੜ ਲਿਆ ਪਾਣੀ ਵਾਲਾ ਹੱਥ ਵਿੱਚ, ਸਿੱਖਾ ਬੋਤਾ ਰੱਖ ਲਿਆ ਸਿਰ ਦੇ ਉੱਤੇ, ਬਹੁਤ ਵੱਡਾ ਚੋਟੀ ਰੱਖ ਲਈ ਹੈ, ਸਿੱਖਾ ਸੂਤ ਧੋਤੀ, ਸੂਤ ਜਨੇਊ ਪਾ ਲਿਆ ਗਲ ਦੇ ਵਿੱਚ, ਅਤੇ ਧੋਤੀ ਕਖਾਈ ਕੰਨੀ ਵਾਲੀ ਧੋਤੀ ਬੰਨ ਲਈ ਹੈ। ਇਹ ਸਾਰਾ ਕਰਮ ਕਾਂਡ ਕਰ ਲਿਆ ਸਾਧੂਆਂ ਵਰਗਾ, ਹੱਥ ਵਿੱਚ ਕਰਮੰਡਲ ਪਕੜ ਲਿਆ ਹੈ, ਸਿੱਖਾ ਬੋਧੀ ਰੱਖੀ ਹੈ, ਜਨੇਊ ਪਾ ਲਿਆ ਹੈ, ਔਰ ਇਸ ਨੇ ਸੋ ਸਾਰਾ ਉਹ ਭੇਖ ਬਣਾ ਲਿਆ। ਬੇਸ਼ੱਕ
ਤੀਰਥ ਗਵਣ ਅਤ ਭ੍ਰਮਣ
ਕਰੇ, ਹੋਰ ਵੀ ਕਰੇ ਤੀਰਥਾਂ ਦੇ ਉੱਤੇ ਭ੍ਰਮਣ ਕਰੇ, ਪੈਰੀ ਤੁਰ ਤੁਰ ਕੇ ਸਾਰੀ ਧਰਤੀ ਦੇ ਉੱਤੇ ਜਿੰਨੇ ਤੀਰਥ ਨੇ ਪੈਰੇ ਤੁਰ ਤੁਰ ਕੇ ਉਹਨਾਂ ਦੇ ਭ੍ਰਮਣ ਕੀਤਾ, ਤੀਰਥਾਂ ਤੇ ਜਾ ਕੇ ਇਸ਼ਨਾਨ ਕੀਤਾ ਹੈ।
ਰਾਮ ਨਾਮ ਬਿਨ ਸਾਤ ਨਾ ਆਵੇ,
ਪਰ ਇੱਕ ਗੱਲ ਨੂੰ ਨਿਸ਼ਚੇ ਕਰਕੇ ਜਾਣ ਲਓ, ਜਿੰਨੇ ਮਰਜ਼ੀ ਤੀਰਥਾਂ ਤੇ ਜਾਇਆ, ਜਿੰਨੇ ਮਰਜ਼ੀ ਕਰਮੰਡਲ ਹੱਥਾਂ ਚ ਪਕੜ ਲਓ, ਜਿੰਨੇ ਮਰਜ਼ੀ ਭੇਖ ਬਣਾ ਲਓ, ਜਿੰਨੇ ਮਰਜ਼ੀ ਸੋਈ ਪੈਰ ਯਾਤਰਾ ਕਰ ਲਓ, ਪਰ ਵਾਹਿਗੁਰੂ ਪਰਮੇਸ਼ਰ ਦੇ ਨਾਮ ਤੋਂ ਬਿਨਾਂ ਇਹ ਪ੍ਰਾਪਤੀ ਨਹੀਂ ਹੁੰਦੀ। ਨਾਮ ਤੋਂ ਬਿਨਾਂ ਵਾਹਿਗੁਰੂ ਦੇ ਤੋਂ ਕੋਈ ਪ੍ਰਾਪਤੀ ਨਹੀਂ ਹੈ, ਸਭ ਖਾਲੀ ਫੋਕੇ ਕਰਮ ਹਨ।
ਜਾਪ ਹਰ ਹਰ ਨਾਮ ਸੋ ਪਾਰ ਪਰ,
ਸੱਚੇ ਪਾਤਸ਼ਾਹ ਜੀ ਕਹਿੰਦੇ ਇਹਨਾਂ ਕਰਮਾਂ ਕਰਨ ਨਾਲ ਕੁਛ ਨਹੀਂ ਬਣਨਾ, ਜੇ ਤੈ ਪਾਰ ਨਿਸਤਾਰਾ ਕਰਨਾ ਤਾਂ ਜਪ ਹਰ ਹਰ ਨਾਮ ਤੋਂ ਪਾਰ ਪਰੈ, ਜੇ ਹਰੀ ਦੇ ਨਾਮ ਨੂੰ ਜਪੇਗਾ ਵਾਹਿਗੁਰੂ ਪਰਮੇਸ਼ਰ ਦੇ ਨੂੰ, ਤਾਂ ਇਹ ਸੰਸਾਰ ਸਮੁੰਦਰ ਤੋਂ ਪਾਰ ਹੋ ਜਾਏਗਾ।
ਜਟਾ ਮੁਕਟ ਤਨ ਭਸਮ ਲਗਾਈ,
ਇਹਨੇ ਜਟਾ ਆਪਣੀਆਂ ਐਡੀਆਂ ਵੱਡੀਆਂ ਵੱਡੀਆਂ ਵਧਾ ਲਿਆ, ਮੁਕਟ ਵਾਂਗੂ ਹੋ ਗਈਆਂ ਬਹੁਤ ਵੱਡੀਆਂ ਜਟਾਂ। ਇੱਕ ਤੇ ਜਟਾਂ ਦਿਖਾ ਰਿਹਾ ਸੀ ਕਿ ਮੇਰੇ 20-20 ਫੁੱਟ ਜਟਾਂ ਹੋ ਗਈਆਂ, ਕਿਉਂਕਿ ਜਟਾਂ ਕੇਸਾਂ ਚ ਕੇਸ ਫਸੀ ਜਾਂਦੇ ਨੇ, ਵਧੀਆ ਹੋ ਹੀ ਜਾਂਦੀਆਂ ਨੇ, ਔਰ ਇਹ ਬਰੋਟੇ ਦੇ ਬੜ ਦੇ ਦੁੱਧ ਲਾ ਲਾ ਕੇ ਉਹਨੂੰ ਵਧਾਉਂਦੇ ਨੇ ਤਾਂ ਕਿ ਇਹੋ ਹੀ ਪ੍ਰਾਪਤੀ ਕਰ ਲਈ। ਜਟਾ ਮੁਕਟ ਤਨ ਭਸਮ ਲਗਾਈ, ਉਹ ਜਟਾਂ ਦਾ ਮੁਕਟ ਬਣਾ ਲਿਆ ਸਿਰ ਦੇ ਉੱਤੇ ਬਹੁਤ ਵੱਡਾ, ਤੇ ਸਰੀਰ ਦੇ ਉੱਤੇ ਭਸਮ ਸਵਾਹ ਮਲ ਲਈ ਹੈ, ਸਵਾਹ ਮਲ ਕੇ ਭੇਖ ਬਣਾ ਲਿਆ ਹੈ।
ਵਸਤਰ ਛੋੜ ਤਨ ਨਗਨ ਭਇਆ,
ਔਰ ਸਾਰਾ ਕੁਛ ਕਰਕੇ ਵਸਤਰ ਛੱਡ ਦਿੱਤੇ ਹਨ, ਵਸਤਰਾਂ ਤੋਂ ਬਿਨਾਂ ਫਿਰ ਤਨ ਨਗਨ ਭਇਆ, ਨੰਗਾ ਹੋ ਗਿਆ ਹੈ, ਨੰਗਾ ਹੀ ਫਿਰਦਾ ਹੈ। ਕਹਿੰਦੇ ਹਮ ਤੋਂ ਨੰਗੇ ਹੀ ਆਏ ਹੈ, ਸੰਸਾਰ ਮੇ ਨੰਗੇ ਹੀ ਰਹੇਗੇ। ਕਬੀਰ ਭਗਤ ਕਹਿੰਦਾ ਚੰਗੀ ਭਗਤੀ ਹੈ ਜੇ ਨੰਗੇ ਹੀ ਰਹਿਣਾ, ਕਿਆ ਨੰਗੇ ਕਿਆ ਬਾਧੇ ਚਾਮ। ਕਬੀਰ ਜੀ ਕਹਿੰਦਾ ਕੀ ਨੰਗਾ ਫਿਰਨ ਨਾਲ ਜਾਂ ਚਮੜੀ ਥੋੜੀ ਜਿਹੀ ਲੰਗੋਟੀ ਪਾਉਣ ਨਾਲ ਪ੍ਰਾਪਤੀ ਹੋਵੇਗੀ? ਕਬੀਰ ਜੀ ਕਹਿਣ ਲੱਗੇ, ਸੁਣੋ, ਕਹਿਣ ਲੱਗੇ ਨਗਨ ਫਿਰ ਜੋ ਪਾਈ ਹੈ ਜੋਗ, ਬਨਕਾ ਮਿਰਗ ਮੁਕਤ ਤਬ ਹੋਗ। ਕਹਿੰਦੇ ਜੀ ਨੰਗੇ ਫਿਰੇ ਦੀ ਭਗਤੀ ਪ੍ਰਾਪਤ ਹੋ ਜਾਏ, ਇਹੀ ਭਗਤੀ ਹੈ। ਤਾਂ ਬਨ ਦੇ ਵਿਚ ਰਹਿਣ ਵਾਲੇ ਪਸ਼ੂ ਸਾਰੇ ਦੇ ਸਾਰੇ ਨੰਗੇ ਨੇ, ਤਾਂ ਸਾਰੇ ਦੇ ਸਾਰੇ ਬ੍ਰਹਮ ਗਿਆਨੀ ਪ੍ਰਾਪਤ ਕਰ ਜਾਣ, ਉਹ ਸਾਰੇ ਹੀ ਭਗਤ ਨੇ, ਫਿਰ ਉਹਨਾਂ ਦੀ ਪੂਜਾ ਕਰ ਲਿਆ ਕਰੋ। ਕਿਆ ਨਾਂਗੇ ਕਿਆ ਬਾਦੇ ਚਾਮ, ਜਬ ਨਹੀਂ ਚੀਨ ਸੇ ਆਤਮ ਰਾਮ। ਕਹਿੰਦਾ ਕੀ ਹੋ ਗਿਆ ਜੇ ਨੰਗਾ ਤੁਰਿਆ ਫਿਰਦਾ ਜਾਂ ਚਮੜੀ ਦੀ ਲੰਗੋਟੀ ਜੀ ਮਾੜੀ ਜੀ ਪਾ ਲਈ ਅਤੇ ਉਹ ਤੁਰਿਆ ਫਿਰਦਾ ਹੈ? ਕਹਿਣਗੇ ਜਿੰਨਾ ਚਿਰ ਵਾਹਿਗੁਰੂ ਨੂੰ ਸਿਮਰਿਆ ਨਹੀਂ ਨਾ, ਇਹ ਸਾਰੇ ਫੋਕਟ ਕਰਮ ਨੇ। ਤੋ ਮੂੰਡ ਮੰਡਾਏ ਜੋ ਸਿੱਧ ਪਾਈ, ਮੁਕਤੀ ਪੇੜ ਨਾ ਗਈ ਆਕਾਈ। ਜੇ ਮੁੰਨੇ ਤੋਂ ਮੂੰਡ ਮੰਡਾਏ ਤੋਂ ਕਿ ਅਸੀਂ ਚੇਲੇ ਬਣ ਗਏ, ਅਸੀਂ ਸਾਧੂ ਬਣ ਗਏ, ਟਿੰਡ ਵਰਗੇ ਸਿਰ ਕੱਢ ਲਏ ਨੇ, ਸਾਰੇ ਬਾਲ ਪੁੱਟਤੇ ਨੇ ਸਿਰ ਦੇ, ਔਰ ਹੁਣ ਤੇ ਸਾਧੂ ਬਣ ਗਏ। ਕਹਿਣ ਲੱਗੇ ਸਾਰੀਆਂ ਭੇਡਾਂ ਹੀ ਸਾਧੂ ਨੇ ਫਿਰਦੇ, ਉਹ ਸਾਰੀਆਂ ਭੇਡਾਂ ਮੁੰਨੀਆਂ ਜਾਂਦੀਆਂ ਸਾਧੂ ਹਨ। ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਵੀ ਕਹਿੰਦੇ ਇਹਨੇ ਤਨ ਦੇ ਉੱਤੇ ਭੇਖ ਬਣਾ ਲਿਆ ਹੈ, ਸਵਾਹ ਮਲ ਲਈ ਹੈ, ਔਰ ਇਹ ਸਾਰਾ ਕੁਛ ਇਹਨੇ ਕੀਤਾ ਹੈ, ਨਗ ਨੰਗਾ ਫਿਰਦਾ ਹੈ, ਕੱਪੜੇ ਲਾਹ ਦਿੱਤੇ ਹਨ।
ਰਾਮ ਨਾਮ ਬਿਨ ਤ੍ਰਿਪਤ ਨ ਆਵੇ।
ਮਹਾਰਾਜ ਕਹਿੰਦੇ ਇਸ ਗੱਲ ਨੂੰ ਚੰਗੀ ਤਰ੍ਹਾਂ ਸਮਝ ਲਓ ਕਿ ਰਮੇ ਹੋਏ ਨਾਮ ਤੋਂ ਜਪੇ ਤੋਂ ਬਿਨਾਂ ਤ੍ਰਿਪਤੀ ਨਹੀਂ ਹੈ, ਰੱਜ ਨਹੀਂ ਆਉਂਦਾ ਹੈ, ਪ੍ਰਾਪਤੀ ਨਹੀਂ ਹੁੰਦੀ ਹੈ, ਇਹ ਕਰਮ ਕਾਂਡ ਨਹੀਂ ਮੁਕਦੇ ਹਨ। ਮਹਾਰਾਜ ਕਹਿੰਦੇ ਹਨ
ਕਿਰਤ ਕੈ ਬੰਦ ਭੇਖ ਭਇਆ।
ਮਹਾਰਾਜ ਕਹਿੰਦੇ ਮੈਨੂੰ ਤਾਂ ਇਉਂ ਲੱਗਦਾ ਇਹਦਾ ਵਿਚਾਰੇ ਦਾ ਕਰਮ ਮਾੜਾ ਕੀਤਾ ਹੋਇਆ, ਕਿਰਤ ਕੈ ਬੰਦ, ਇਹ ਕਿਰਤ ਦਾ ਬੰਨਿਆ ਹੋਇਆ ਹੈ, ਕਿਉਂਕਿ ਇਹਦੇ ਪਿਛਲੇ ਜਨਮ ਦੇ ਵਿੱਚ ਕਿਸੇ ਨੂੰ ਵਸਤਰ ਦਾਨ ਨਹੀਂ ਕੀਤਾ, ਹੁਣ ਮਿਲਦਾ ਨਹੀਂ ਇਹਨੂੰ, ਇਸ ਕਰਕੇ ਇਹਦੇ ਮਾੜੇ ਕਰਮ ਸੀ ਪਿਛਲੇ ਕੀਤੇ ਹੋਏ। ਪਾਗੇ ਉਹ ਪੇਤਾਣਾ, ਆਪਣਾ ਕੀ ਆ ਕਮਾਣਾ, ਗੁਰੂ ਨਾਨਕ ਸਾਹਿਬ ਜੀ ਕਹਿੰਦੇ ਨੇ, ਕਹਿੰਦੇ ਪਾਗਾ ਪੈਰਾਂ ਨੂੰ ਉੱਤੇ ਬੰਨ ਕੇ ਪੁੱਠਾ ਲਮਕ ਰਿਹਾ, ਪਿਛਲੇ ਕਰਮ ਦਾ ਕੋਈ ਮਾੜਾ ਕਰਮ ਕੀਤਾ ਹੋਇਆ। ਮਹਾਰਾਜ ਸੱਚੇ ਪਾਤਸ਼ਾਹ ਤੁਰੇ ਦਾਸ ਜੀ ਕਹਿੰਦੇ ਸਾਧੂ ਲਮਕ ਰਿਹਾ। ਮਰਦਾਨਾ ਕਹਿੰਦਾ ਸੱਚੇ ਪਾਤਸ਼ਾਹ ਜੀ ਬੱਲੇ ਬੱਲੇ, ਕਿੱਡਾ ਤਪਸਵੀ ਹੈ, ਦੇਖੋ ਪੁੱਠਾ ਲਮਕ ਕੇ ਤਪ ਕਰ ਰਿਹਾ। ਮਹਾਰਾਜ ਕਹਿੰਦਾ ਮਰਦਾਨਾ ਤੁਰਿਆ ਕਿਹੜਾ ਤਪਸਵੀ ਹੈ? ਕਹਿਣ ਲੱਗੇ ਦੇਖੋ ਨਾ ਮਹਾਰਾਜ, ਮਹਾਰਾਜ ਕਹਿੰਦੇ ਮਾੜੇ ਕਰਮ ਕੀਤੇ ਨੇ ਪਿੱਛੇ, ਕੋਈ ਉਹਨਾਂ ਕੀਤੇ ਹੋਏ ਕਰਮਾਂ ਦਾ ਫਲ ਭੁਗਤ ਰਿਹਾ, ਹੋਰ ਕੋਈ ਇਹ ਤਪੱਸਿਆ ਨਹੀਂ ਹੈ। ਇੱਥੇ ਵੀ ਮਹਾਰਾਜ ਕਹਿੰਦੇ ਕਿਰਤ ਕੇ ਬੰਦੇ ਭੇਖ ਭਇਆ, ਇਹਨੇ ਪਿਛਲੇ ਕਰਮਾਂ ਦਾ ਕਿਰਤ ਮਾੜਾ ਕੀਤਾ ਹੋਇਆ, ਉਹਦੇ ਕਰਨ ਇਹੋ ਜਿਹਾ ਭੇਖੀ ਬਣ ਗਿਆ, ਇਹ ਕੱਪੜੇ ਤੋਂ ਬਿਨਾਂ ਦੁਖੀ ਹੁੰਦਾ ਫਿਰਦਾ ਹੈ ਔਰ ਸਮਝਦਾ ਕਿ ਮੈਂ ਸਾਧੂ ਬਣ ਗਿਆ। ਨਹੀਂ ਨਹੀਂ, ਇਹ ਤਾਂ ਪਿਛਲੇ ਕੀਤੇ ਕਰਮਾਂ ਦੇ ਫਲ ਨੂੰ ਭੋਗਦਾ ਹੈ।
ਜੇਤੇ ਜੀ ਜੰਤ ਜਲ ਥਲ ਮਹੀ ਅਲ।
ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜਿੰਨੇ ਵੀ ਜੀ ਨੇ ਜਲ ਵਿਚ, ਪਾਣੀ ਦੇ ਵਿਚ, ਥਲ ਜੰਗਲਾਂ ਵਿਚ, ਮਹੀ ਧਰਤੀ ਤੇ, ਅਲ ਆਕਾਸ਼ ਵਿਚ, ਜਿੰਨੇ ਵੀ ਜੀ ਜੰਤ ਹਨ,
ਜਤਰ ਕਤਰ ਤਾਤੂ ਸਰਬ ਜੀਆ।
ਮਹਾਰਾਜ ਸੱਚੇ ਪਾਤਸ਼ਾਹ ਜਤਰ ਕਤਰ ਜਿੱਥੇ ਜਿੱਥੇ ਵੀ ਹੈ ਨੇ ਹਨ ਉਹ ਜੀਵ, ਉਹ ਸਾਰੇ ਜੀਆਂ ਦੀ ਉੱਥੇ ਹੀ ਸੰਭਾਲ ਕਰਦੇ, ਸਾਰਿਆਂ ਦੀ ਰੋਜੀ ਰੋਟੀ ਦਾ ਪ੍ਰਬੰਧ ਕਰਦਾ ਹੈ, ਪਾਲਣ ਪੋਸ਼ਣ ਕਰਦਾ ਹੈ।
ਗੌਰ ਪ੍ਰਸਾਦ ਰਾਖ ਲੇ ਜਨ ਕੋ।
ਹੁਣ ਮਹਾਰਾਜ ਸੱਚੇ ਪਾਤਸ਼ਾਹ ਮੁਕਤੀ ਗੱਲ ਕਰਦੇ ਨੇ, ਹੇ ਵਾਹਿਗੁਰੂ ਸਾਨੂੰ ਗੁਰੂ ਦੀ ਕਿਰਪਾ ਦੁਆਰਾ ਸਾਡੀ ਰੱਖਿਆ ਕਰੋ। ਰਾਖ ਲੇ, ਮਹਾਰਾਜ ਸੱਚੇ ਪਾਤਸ਼ਾਹ ਜੀਵਾਂ ਦੇ ਉੱਤੇ ਗੁਰੂ ਦੀ ਕਿਰਪਾ ਕਰਾ ਕੇ ਇਹਨਾਂ ਨੂੰ ਰੱਖ ਲਓ, ਬਚਾ ਲਓ, ਇਹ ਪਖੰਡਾਂ ਤੋਂ ਬਚਾ ਕੇ ਨਾਮ ਦੀ ਦਾਤ ਬਖਸ਼ ਦਿਓ ਜੀ।
ਹਰ ਰਸ ਨਾਨਕ ਝੋਲ ਪੀਆ।
ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜਿਨ੍ਹਾਂ ਗੁਰਮੁਖ ਪਿਆਰਿਆਂ ਨੇ ਜਾਂ ਮੈਂ ਤਾਂ ਹਰ ਰਸ ਨਾਨਕ ਝੋਲ ਪੀਆ, ਹਰੀ ਦੇ ਰਸ ਨੂੰ ਪੀਣਾ ਕੀਤਾ ਹੈ। ਝੋਲ ਜੇ ਪੰਜ ਕੋਸ਼ ਰੂਪੀ ਸਰੀਰ ਦੇ ਪਰਦੇ ਨੇ ਉਹਨਾਂ ਨੂੰ ਝੋਲ ਪਰੇ ਕਰਕੇ ਜਾਂ ਵਿਸ਼ੇ ਵਿਕਾਰਾਂ ਦੇ ਪਰਦਿਆਂ ਨੂੰ ਪਰੇ ਕਰਕੇ ਉਹਨਾਂ ਦਾ ਬੂਰ ਜਿਹੜਾ ਪਾਣੀ ਜਿਵੇਂ ਆ ਜਾਂਦਾ ਉਹਨੂੰ ਝਕੋਲ ਕੇ ਪੀਏ, ਪਰਾਂ ਬੂਰ ਕਰਕੇ ਜਿਹੜਾ ਵਿਸ਼ੇ ਵਿਕਾਰਾਂ ਰੂਪੀ ਬੂਰ ਸੀ ਉਹਨੂੰ ਪਰਾਂ ਹਟਾ ਕੇ ਨਾਮ ਰੂਪੀ ਰਸ ਨੂੰ ਪੀਣਾ ਕੀਤਾ ਹੈ। ਭਰਮ ਰੂਪੀ ਬੂਰ ਨੂੰ ਦੂਰ ਕਰਕੇ ਨਾਮ ਰੂਪੀ ਰਸ ਪੀਣਾ ਕੀਤਾ ਹੈ। ਮਹਾਰਾਜ ਸੱਚੇ ਪਾਤਸ਼ਾਹ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਹਨ, ਸੋਏ ਗੁਰਮੁਖ ਪਿਆਰੇ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਦੇ ਪਵਿੱਤਰ ਪਾਵਨ ਸ਼ਬਦ ਆਪ ਜੀ ਨੇ ਭੈਰੋਂ ਰਾਗ ਦੇ ਵਿਚ ਬਾਣੀ ਦਾ ਪਾਠ ਤੇ ਕਥਾ ਚੱਲ ਰਹੀ ਹੈ ਤੇ ਗੁਰੂ ਨਾਨਕ ਸਾਹਿਬ ਜੀ ਦੀ ਬਾਣੀ ਹੈ, ਸੋ ਬੜੇ ਪ੍ਰੇਮ ਨਾਲ ਆਪ ਜੀ ਨੇ ਸੁਣੀ ਹੈ। ਸਤਿਗੁਰੂ ਕਿਰਪਾ ਕਰੇ ਰਹਿੰਦੀ ਬਾਣੀ ਦਾ ਪਾਠ ਤੇ ਉਹਦੀ ਵਿਆਖਿਆ ਵੀ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਰਾ ਦੇਵੇ। और सुन के अपने जीवन सफला करो। सबसे उत्तम हर की कथा है, गुरु की कथा बहुत ही पित्र पावन कथा है और इन अमृतमयी कथा नु सुन के अपने जीवन सफला करिए। गुरु कृपा करे के पढ़ते सुनते सारे सरबत लाहेबंद हो बन, नाम की दात सारे दे हिरदे विच बस जाए। जो कथा दे बचन ने कथा है बाणी है ये गुरु कृपा करके साडे हिरदे च वसा दे और साडे जीवन नु सफला कर देवे। सानू इहदे मुताबक अपने जीवन नु ढालण दी समर्था शक्ति बख्शे महाराज सच्चे पातशाह जी। याचना करदे आ इनिया बेनतियां प्रवान करनी। अगला प्रोग्राम जो अगला कार्यक्रम है वह इथों दे प्रबंधकां गुरमुख प्यारां दे कोलों सुन लैणा और उन्हों सुन के अपने जीवन सफला करना। इनिया बेनतियां प्रवान करो जी। वाहिगुरु जी का खालसा, वाहिगुरु जी की फतेह।